ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੁ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਰ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਧਨ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਦਿਨ ਬੈਠੇ ਸਤਿਗੁਰੂ ਦਇਆਲੂ ਆਇਓ ਗੁਰਦਾਸ ਸੋ ਪ੍ਰੇਮ ਵਿਸਾਲੂ ਹੱਥ ਜੋੜ ਕੇ ਬਿਨਾ ਬਖਾਨੀ ਮੋਕੋ ਸਿੱਖੀ ਦਿਹੋ ਮਹਾਨੀ ਇੱਕ ਦਿਨ ਬੈਠੇ ਸਤਿਗੁਰੂ ਦਇਆਲੂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਜੋ ਸਰੂਪ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਕਰਨ ਕਾਰਨ ਸਮਰੱਥ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਆਪ ਵਡਭਾਗੀ ਜਨਾਂ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਲਾਹਾ ਪ੍ਰਾਪਤ ਕੀਤਾ ਹੈ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਆਪ ਜੀ ਰੋਜ਼ ਸਰਵਣ ਕਰਦੇ ਹੋ ਜੀ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਹੰਧਾਲ ਜੀ ਦੀ ਸੇਵਾ ਪ੍ਰਵਾਨ ਕੀਤੀ ਉਹਨਾਂ ਨੇ ਪਿੱਠ ਪਿੱਛੇ ਹੱਥ ਕਰਕੇ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਸੀ ਲੰਗਰ ਦਾ ਵੀ ਅਦਬ ਰੱਖ ਲਿਆ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਵੀ ਟੇਕਿਆ ਗਿਆ ਇਹੀ ਗੱਲ ਦੇਖ ਕੇ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਆਖਿਆ ਜਾਓ ਤੁਸੀਂ ਆਪਣੇ ਪਿੰਡ ਹੁਣ ਨਾਮ ਜਪਾਵੋ ਇਹ ਪ੍ਰਚਾਰ ਕਰੋ ਸਾਰੇ ਇਲਾਕੇ ਵਿੱਚ ਸਿੱਖੀ ਦਾ ਉਹ ਚਲੇ ਗਏ ਨੇ ਕਦੇ ਕਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਵੀ ਆਉਂਦੇ ਨੇ ਸੰਗਤਾਂ ਨੂੰ ਲੈ ਕੇ ਬਹੁਤ ਸੋਭਾ ਬਾਬਾ ਹੰਧਾਲ ਜੀ ਨੇ ਕੀਤੀ ਮਹਾਰਾਜ ਆਪ ਜੀ ਇੱਕ ਮਿਹਰ ਦੀ ਨਜ਼ਰ ਕਰਕੇ ਜੀਵ ਨੂੰ ਤੁਸੀਂ ਈਸ਼ਵਰ ਵਿੱਚ ਭੇਦ ਕਰ ਦਿੰਦੇ ਹੋ ਇੰਨੇ ਸਮਰੱਥ ਹੋ ਮਹਾਰਾਜ ਜੀ ਇੱਥੋਂ ਤੱਕ ਪ੍ਰਸੰਗ ਸਾਧ ਸੰਗਤ ਜੀ ਆਪਾਂ ਕੱਲ੍ਹ ਵਿਚਾਰਿਆ ਸੀ ਆਓ ਅੱਗੇ ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਤਿਗੁਰੂ ਜੀ ਦਾ ਪਾਵਨ ਪਿੱਤਰ ਜੀਵਨ, ਉਹਨਾਂ ਦੇ ਜੀਵਨ ਦੀ ਕਥਾ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ, ਮਨਾਂ ਦੀ ਇਕਾਗਰਤਾ ਬਣੇ, ਸਾਡੇ ਹਿਰਦੇ ਵਿੱਚ ਪ੍ਰੇਮ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਭਰੇ, ਅਸੀਸ ਲਈਏ ਸਤਿਗੁਰੂ ਜੀ ਤੋਂ। ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਬੈਠੇ ਸਤਿਗੁਰੂ ਦਇਆਲੂ,
ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਦਇਆ ਦੇ ਘਰ ਹਨ, ਆਪਣੇ ਸਿੰਘਾਸਨ ਤੇ ਬੈਠੇ ਹੋਏ ਸਨ ਜੀ।
ਆਇਓ ਗੁਰਦਾਸ ਸੋ ਪ੍ਰੇਮ ਵਿਸਾਲੂ,
ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਦੇ ਹਿਰਦੇ ਚ ਬਹੁਤ ਜ਼ਿਆਦਾ ਪ੍ਰੇਮ ਹੈ ਮਹਾਰਾਜ ਜੀ ਦਾ, ਉਹਨਾਂ ਨੇ ਆਣ ਕੇ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਜੀ।
ਹੱਥ ਜੋੜ ਕੇ ਬਿਨੈ ਬਖਾਨੀ,
ਮੱਥਾ ਟੇਕ ਕੇ ਹੱਥ ਜੋੜ ਕੇ ਭਾਈ ਗੁਰਦਾਸ ਜੀ ਨੇ ਪ੍ਰੇਮ ਵਿਚ ਭਿੱਜੀ ਹੋਈ ਬੇਨਤੀ ਕੀਤੀ ਚੌਥੇ ਪਾਤਸ਼ਾਹ ਜੀ ਨੂੰ।
ਮੋਕੋ ਸਿੱਖੀ ਦਿਹੋ ਮਹਾਨੀ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸਭ ਤੋਂ ਵੱਡੀ ਦਾਤ ਜੋ ਮਹਾਨ ਸਿੱਖੀ ਹੈ, ਕਿਰਪਾ ਕਰਕੇ ਮੈਨੂੰ ਦੇਵੋ। ਭਾਵੇਂ ਭਾਈ ਗੁਰਦਾਸ ਜੀ ਕੋਲੇ ਪਹਿਲਾਂ ਹੀ ਸਿੱਖੀ ਹੈ, ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਭਤੀਜੇ ਨੇ, ਬਹੁਤ ਕਿਰਪਾ ਹੈ ਉਹਨਾਂ ਉੱਪਰ, ਪਰ ਸਿੱਖ ਦਾ ਫਰਜ਼ ਬਣਦਾ ਜਦੋਂ ਜਾਵੇ ਉਦੋਂ ਆਖੇ ਮਹਾਰਾਜ ਮੈਨੂੰ ਸਿੱਖੀ ਚ ਪਰਪੱਕ ਕਰੋ, ਮੈਨੂੰ ਨਾਮ ਦੀ ਦਾਤ ਦਿਓ, ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਮੇਰੇ ਤੇ ਕਿਰਪਾ ਕਰੀ ਰੱਖਣੀ ਜੀ। ਇਹ ਹਰ ਵੇਲੇ ਮੰਗਦੇ ਰਹਿਣਾ ਹੁੰਦਾ ਸਿੱਖ ਨੇ, ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਆਣ ਕੇ ਮੱਥਾ ਟੇਕ ਕੇ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਸਭ ਤੋਂ ਵੱਡੀ ਜੋ ਦਾਤ ਮਹਾਨ ਸਿੱਖੀ ਹੈ, ਜਿਸ ਸਿੱਖੀ ਚ ਰਹਿ ਕੇ ਵੱਡੀ ਦਾਤ ਨਾਮ ਜਪ ਕੇ ਬਹੁਤ ਲੋਕ ਆਪਣਾ ਜਨਮ ਸਫਲਾ ਕਰ ਰਹੇ ਹਨ, ਆਪ ਜੀ ਕਿਰਪਾ ਕਰਕੇ ਮੈਨੂੰ ਵੀ ਉਹ ਦਾਤ ਬਖਸ਼ੋ ਜੀ।
ਦੇਖੀ ਸ਼ਰਧਾ ਤਿਨ ਕੀ ਪੂਰੀ,
ਕਹਿੰਦੇ ਬਹੁਤ ਸ਼ਰਧਾ ਵਿੱਚ ਭੇਜਿਆ ਹੋਇਆ ਮਨ ਜਦੋਂ ਭਾਈ ਗੁਰਦਾਸ ਜੀ ਦਾ ਚੌਥੇ ਪਾਤਸ਼ਾਹ ਜੀ ਨੇ ਦੇਖਿਆ ਤਾਂ।
ਸਤਿਗੁਰ ਬੋਲੇ ਵਾਕ ਗਰੂਰੀ,
ਕਹਿੰਦੇ ਬਹੁਤ ਉੱਚਾ ਗੌਰਵ ਵਾਲਾ ਕਿਰਪਾ ਵਾਲਾ ਬਚਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਤਾਂ ਹੀ ਏਦਾਂ ਬੋਲੇ।
ਸਿਮਰੋ ਵਾਹਿਗੁਰੂ ਸਤਨਾਮ,
ਆਖਿਆ ਭਾਈ ਗੁਰਦਾਸ ਜੀ ਵਾਹਿਗੁਰੂ ਸਤਨਾਮ ਦਾ ਸਿਮਰਨ ਕਰਿਆ ਕਰੋ, ਆਪ ਤੇ ਹੋਰ ਲੋਕਾਂ ਨੂੰ ਕਰਵਾਇਆ ਕਰੋ।
ਯਾ ਤੇ ਪਾਵੋ ਸੁਖ ਬਿਸਰਾਮ,
ਜਿਸ ਕਰਕੇ ਤੁਸੀਂ ਸਦਾ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਹੀ ਵਿਸ਼ਰਾਮ ਪਾਵੋਗੇ, ਭਾਵੇਂ ਤੁਹਾਡਾ ਸਰੀਰ ਹੈ ਤਦ ਵੀ, ਸਰੀਰ ਚਲਿਆ ਜਾਵੇਗਾ ਤਦ ਵੀ ਸਦਾ ਪਰਮਾਤਮਾ ਦੇ ਚਰਨਾਂ ਚ ਹੀ ਵਿਸ਼ਰਾਮ ਰਹੇਗਾ।
ਅਬ ਤੁਮ ਆਗਰੇ ਮਾਹੇ ਸਦਾ,
ਇੱਕ ਨਾਲ ਆਗਿਆ ਕਰ ਦਿੱਤੀ ਚੌਥੇ ਪਾਤਸ਼ਾਹ ਨੇ, ਆਖਿਆ ਤੁਸੀਂ ਭਾਈ ਗੁਰਦਾਸ ਜੀ ਹੁਣ ਆਗਰੇ ਚਲੇ ਜਾਵੋ।
ਤਹਿ ਕੀ ਸੰਗਤ ਪ੍ਰੇਮ ਲਿਆਵੋ,
ਪ੍ਰੇਮ ਨਾਲ ਉੱਥੇ ਸਿੱਖੀ ਦਾ ਪ੍ਰਚਾਰ ਕਰਕੇ ਉੱਥੋਂ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਆਵੋ ਆਗਰੇ ਤੋਂ।
ਸਮੇਂ ਪਾਏ ਬਾਣੀ ਤੁਮ ਕਰਨੀ,
ਇਹ ਵੀ ਬਚਨ ਕਰਤਾ ਚੌਥੇ ਪਾਤਸ਼ਾਹ ਨੇ, ਆਖਿਆ ਸਮਾਂ ਪਾ ਕੇ ਤੁਸੀਂ ਆਪਣੀ ਬਾਣੀ ਉਚਾਰਨ ਕਰੋਗੇ ਭਾਈ ਗੁਰਦਾਸ ਜੀ, ਜਿਵੇਂ ਹੁਣ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤਾ ਆਪਾਂ ਦੇਖਦੇ ਹਾਂ ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਜੀ ਨੇ ਬਾਣੀ ਦੀ ਕੁੰਜੀ ਆਖਿਆ, ਇਹਦਾ ਬਚਨ ਚੌਥੇ ਪਾਤਸ਼ਾਹ ਜੀ ਨੇ ਕਰ ਦਿੱਤਾ ਸੀ। ਆਪਾਂ ਕਹਿੰਦੇ ਜੀ ਭਾਈ ਗੁਰਦਾਸ ਜੀ ਦੀ ਬਾਣੀ ਹੈ ਜੀ, ਉਹ ਇੱਦਾਂ ਬਚਨ ਕਰਦੇ ਨੇ, ਇਹ ਚੌਥੇ ਪਾਤਸ਼ਾਹ ਜੀ ਨੇ ਵਾਰ ਦੇ ਦਿੱਤਾ, ਕਿਰਪਾ ਕਰਤੀ, ਆਖਿਆ ਸਮਾਂ ਆਉਣ ਤੇ ਤੁਹਾਡੀ ਵੀ ਬਾਣੀ ਹੋਵੇਗੀ।
ਗੁਰ ਸਿੱਖਣ ਕੇ ਮਨ ਕਉ ਹਰਣੀ,
ਬਹੁਤ ਇਹ ਗੁਰੂ ਕੇ ਸਿੱਖਾਂ ਦੇ ਮਨ ਦੇ ਭਰਮ ਦੂਰ ਕਰੇਗੀ, ਪ੍ਰੇਮ ਪੈਦਾ ਕਰੇਗੀ, ਬਹੁਤ ਸਾਰੇ ਸ਼ੰਕੇ ਨਿਵਰਤ ਹੋਇਆ ਕਰਨਗੇ ਭਾਈ ਗੁਰਦਾਸ ਜੀ ਤੁਹਾਡੀ ਬਾਣੀ ਪੜ੍ਹ ਕੇ ਸਿੱਖਾਂ ਦੇ।
ਦੋਹਰਾ ਸੁਣ ਕਰ ਬਚਨ ਦਇਆਲ ਕੇ ਚਰਨ ਨਵਾਇਓ ਸੀਸ,
ਭਾਈ ਗੁਰਦਾਸ ਜੀ ਨੇ ਦਿਆਲੂ ਸਤਿਗੁਰੂ ਜੀ ਦੇ ਬਚਨ ਸੁਣ ਕੇ ਤੇ ਮੱਥਾ ਟੇਕਿਆ ਚੌਥੇ ਪਾਤਸ਼ਾਹ ਜੀ ਦੇ ਕਦਮਾਂ ਉੱਪਰ ਜੀ।
ਆਗ੍ਰਹਿ ਕੋ ਪਿਆਨਾ ਕਰਿਓ ਜਾਨ ਗੁਰੂ ਜਗਦੀਸ਼,
ਗੁਰੂ ਨੂੰ ਜਗਦੀਸ਼ਵਰ ਜਾਣ ਕੇ ਪਰਮੇਸ਼ਵਰ ਸਰੂਪ ਜਾਣ ਕੇ ਚੌਥੇ ਪਾਤਸ਼ਾਹ ਜੀ ਨੂੰ ਆਗਿਆ ਮੰਨ ਕੇ ਭਾਈ ਗੁਰਦਾਸ ਜੀ ਗੋਇੰਦਵਾਲ ਤੋਂ ਆਗਰੇ ਨੂੰ ਚੱਲ ਪਏ ਜੀ।
ਗੋਇੰਦਵਾਲ ਤੇ ਚੱਲੇ ਗੁਸਾਈ,
ਕਹਿੰਦੇ ਨੇ ਗੋਇੰਦਵਾਲ ਤੋਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲੇ ਹਨ ਇੱਕ ਦਿਨ।
ਮੋਹਨ ਮੋਹਰੀ ਵਿਦਾ ਕਰਾਈ,
ਬਾਬਾ ਮੋਹਨ ਜੀ ਨੂੰ ਬਾਬਾ ਮੋਹਰੀ ਜੀ ਨੂੰ ਮਿਲ ਕੇ ਉਹਨਾਂ ਤੋਂ ਵਿਦਿਆ ਲਈ ਚੌਥੇ ਪਾਤਸ਼ਾਹ ਜੀ ਨੇ।
ਆਪਣ ਪੁਰੀ ਮਹਿਆਨ ਵਸਾਏ,
ਤੇ ਕਿੱਥੇ ਆਏ ਨੇ ਗੋਇੰਦਵਾਲ ਤੋਂ ਚੱਲ ਕੇ ਆਪਣਾ ਜਿਹੜਾ ਨਗਰ ਚੱਕ ਗੁਰੂ ਕਾ ਵਸਾਇਆ ਸੀ ਉੱਥੇ ਚੌਥੇ ਪਾਤਸ਼ਾਹ ਜੀ ਆ ਗਏ ਹਨ। ਭਾਈ ਗੁਰਦਾਸ ਜੀ ਨੂੰ ਆਗਰੇ ਨੂੰ ਤੋਰ ਦਿੱਤਾ, ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਤੋਂ ਅੰਮ੍ਰਿਤਸਰ ਆ ਗਏ ਹਨ।
ਜਿਨ ਸਿੱਖਨ ਕੋ ਨਾਮ ਦ੍ਰਿੜਾਏ,
ਜਿਨ੍ਹਾਂ ਨੇ ਸਿੱਖਾਂ ਨੂੰ ਬਹੁਤ ਨਾਮ ਦ੍ਰਿੜ ਕਰਵਾ ਦਿੱਤਾ, ਨਾਮ ਵਿੱਚ ਪਰਪੱਕ ਕਰ ਦਿੱਤਾ, ਐਸੇ ਚੌਥੇ ਪਾਤਸ਼ਾਹ ਜੀ ਹੁਣ ਗੁਰੂ ਕੇ ਚੱਕ ਆ ਗਏ ਹਨ।
ਦੋਹਰਾ ਇੱਕ ਦਿਨ ਸ਼੍ਰੀ ਚੰਦ ਜੀ ਮਨ ਮੈਂ ਕਰਤ ਵਿਚਾਰ,
ਇੱਧਰ ਚੌਥੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਆ ਗਏ ਨੇ, ਉੱਧਰ ਬਾਬਾ ਸ੍ਰੀ ਚੰਦ ਜੀ ਨੇ ਇੱਕ ਦਿਨ ਮਨ ਵਿੱਚ ਇੱਦਾਂ ਵਿਚਾਰ ਕੀਤੀ ਜੀ।
ਰਾਮਦਾਸ ਅਬ ਗੁਰ ਪਏ ਹਮਸੋਂ ਕੈਸੇ ਪਿਆਰ,
ਹੁਣ ਕਰਤਾਰਪੁਰ ਬੈਠੇ ਬਾਬਾ ਸ੍ਰੀ ਚੰਦ ਜੀ ਨੇ ਮਨ ਚ ਸੋਚਿਆ ਵੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਇਸ ਵੇਲੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਗੁਰੂ ਹਨ ਪ੍ਰਗਟ ਰੂਪ ਵਿੱਚ, ਭਲਾ ਸਾਡੇ ਨਾਲ ਕਿੰਨਾ ਕੁ ਪਿਆਰ ਕਰਦੇ ਹੈ, ਸਾਨੂੰ ਕੀ ਸਮਝਦੇ ਹੋਣਗੇ ਗੁਰੂ ਰਾਮਦਾਸ ਸਾਹਿਬ ਜੀ, ਇਹ ਬਾਬਾ ਸ੍ਰੀ ਚੰਦ ਜੀ ਨੇ ਵਿਚਾਰ ਕੀਤੇ ਜੀ।
ਐਸੇ ਮਨ ਮਹਿ ਕਰਤ ਵਿਚਾਰੀ,
ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਕੇ ਬਾਬਾ ਸ੍ਰੀ ਚੰਦ ਜੀ,
ਚਲੇ ਗੁਦੜੀਏ ਕਰ ਅਸਵਾਰੀ,
ਭਾਈ ਗੁਦੜੀਏ ਨੂੰ ਨਾਲ ਲੈ ਕੇ ਤੇ ਕਰਤਾਰਪੁਰ ਤੋਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲਣ ਵਾਸਤੇ ਬਾਬਾ ਸ੍ਰੀ ਚੰਦ ਜੀ ਚੱਲ ਪਏ ਹਨ।
ਸੁਣ ਕੇ ਰਾਮਦਾਸ ਗੁਰਪੂਰੇ,
ਜਦੋਂ ਨੇੜੇ ਆ ਗਏ ਨੇ ਗੁਰੂ ਕੇ ਚੱਕ ਦੇ, ਗੁਰੂ ਰਾਮਦਾਸ ਸਾਹਿਬ ਜੀ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਾ ਜੀ ਆ ਰਹੇ ਹਨ ਤੇ ਸਤਿਗੁਰੂ ਜੀ ਨਗਰ ਤੋਂ ਬਾਹਰ ਉਹਨਾਂ ਨੂੰ ਲੈਣ ਵਾਸਤੇ ਗਏ।
ਤੂਰਨ ਚਲੇ ਪ੍ਰੇਮ ਭਰਪੂਰੇ,
ਬਹੁਤ ਪ੍ਰੇਮ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਗਰ ਤੋਂ ਬਾਹਰ ਗਏ ਹਨ ਉਹਨਾਂ ਨੂੰ ਜੀ ਆਇਆਂ ਆਖਣ ਵਾਸਤੇ।
ਹਾਥ ਜੋਰ ਕਰ ਕਰੀ ਪ੍ਰਣਾਮ,
ਜਦੋਂ ਬਾਬਾ ਸ੍ਰੀ ਚੰਦ ਜੀ ਨਾਲ ਮੇਲ ਹੋਇਆ ਚੌਥੇ ਪਾਤਸ਼ਾਹ ਜੀ, ਕਿਉਂਕਿ ਬਾਹਰ ਪਹਿਲਾਂ ਚਲੇ ਗਏ ਸਨ, ਤੇ ਹੱਥ ਜੋੜ ਕੇ ਚੌਥੇ ਪਾਤਸ਼ਾਹ ਜੀ ਨੇ ਪ੍ਰਣਾਮ ਕੀਤੀ ਉਹਨਾਂ ਨੂੰ।
ਆਨੇ ਘਰ ਮੈਂ ਬਿਨੈ ਬਖਾਨ,
ਬਹੁਤ ਪ੍ਰੇਮ ਨਾਲ ਬੇਨਤੀ ਕਰਕੇ ਆਪਣੇ ਮਹੱਲਾਂ ਵਿੱਚ ਲਿਆਂਦਾ ਹੈ।
ਇੱਕ ਸੋ ਹੈ ਪੰਜ ਸੱਤ ਰੁਪਈਆ,
ਕਹਿੰਦੇ ਨੇ ਇੱਕ ਘੋੜਾ ਤੇ 500 ਰੁਪਈਆ ਚੌਥੇ ਪਾਤਸ਼ਾਹ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਦਿੱਤਾ ਜੀ।
ਦੀਨ ਭੇਟ ਬਹੁ ਸੇਵਕ ਮਈਆ,
ਇਹ ਭੇਟਾ ਦਿੱਤੀ ਤੇ ਸੇਵਾ ਵੀ ਬਹੁਤ ਕੀਤੀ, ਇਹ ਜਾਣ ਕੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਹਨ ਇਹ।
ਇੱਕ ਜਾਮ ਦਿਨ ਜਬੈ ਰਹਾਇਓ,
ਕਹਿੰਦੇ ਇੱਕ ਪੈਰ ਜਦੋਂ ਦਿਨ ਰਹਿ ਗਿਆ ਭਾਵ ਸ਼ਾਮ ਦਾ ਸਮਾਂ ਹੋਇਆ, ਇੱਕ ਪੈਰ ਦਿਨ ਬਾਕੀ ਸੀ ਸੂਰਜ ਛਪਣ ਵਿੱਚ,
ਆਏ ਰਬਾਬੀ ਕੀਰਤਨ ਗਾਇਓ,
ਸ਼ਾਮ ਦਾ ਦੀਵਾਨ ਸੱਜ ਗਿਆ, ਜਿਹੜੇ ਰਬਾਬੀ ਸਿੰਘ ਉਹਨਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਜੀ।
ਉੱਚ ਸਥਾਨ ਸ੍ਰੀ ਚੰਦ ਬਿਠਾਏ,
ਮਹਾਰਾਜ ਆਪ ਤਾਂ ਬੈਠੇ ਸਿੰਘਾਸਨ ਦੇ ਪਰ ਉੱਚੇ ਸਥਾਨ ਤੇ ਬਾਬਾ ਸ੍ਰੀ ਚੰਦ ਜੀ ਨੂੰ ਵੀ ਅਦਬ ਨਾਲ ਬਿਠਾਇਆ ਚੌਥੇ ਪਾਤਸ਼ਾਹ ਜੀ ਨੇ।
ਆਪ ਨਿਮਰ ਕਰ ਤਰੇ ਤਕਾਏ,
ਕਹਿੰਦੇ ਨੇ ਆਪ ਬਹੁਤ ਨਿਮਰਤਾ ਨਾਲ ਕਹਿ ਕੇ ਉਹਨਾਂ ਨੂੰ ਬਿਠਾਇਆ ਜੀ।
ਸ੍ਰੀ ਚੰਦ ਬੋਲੇ ਤਤਕਾਲ,
ਕਹਿੰਦੇ ਨੇ ਬਾਬਾ ਸ੍ਰੀ ਚੰਦ ਜੀ ਫਿਰ ਬੋਲੇ ਹਨ ਆਪਣੇ ਮੁਖ ਤੋਂ ਏਦਾਂ,
ਕਰ ਤਾ ਪਰਖਣਾ ਪ੍ਰੇਮ ਦਇਆਲ,
ਹੁਣ ਦਿਆਲੂ ਸਤਿਗੁਰੂ ਜੀ ਦੀ ਪਰਖ ਕਰਨ ਲੱਗੇ ਬਾਬਾ ਸ੍ਰੀ ਚੰਦ ਜੀ, ਤੇ ਮਹਾਰਾਜ ਤਾਂ ਜਾਣੀ ਜਾਣਨੇ ਉਹਨਾਂ ਨੇ ਪਹਿਲਾਂ ਹੀ ਬੜਾ ਸਤਿਕਾਰ ਕੀਤਾ, ਅਦਬ ਕੀਤਾ, ਆਪਣੇ ਬਰਾਬਰ ਬਿਠਾਇਆ, ਭੇਟਾ ਦਿੱਤੀ, ਹਾਲਾਂਕਿ ਭੇਟਾ ਤਾਂ ਗੁਰੂ ਸਾਹਿਬ ਨੂੰ ਦਿੰਦੀਆਂ ਸਾਰੀਆਂ ਸੰਗਤਾਂ, ਪਰ ਮਹਾਰਾਜ ਜੀ ਦਾ ਸਾਹਿਬਜ਼ਾਦਾ ਜਾਣ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਵੀ ਸਤਿਕਾਰ ਕੀਤਾ। ਹੁਣ ਪਰਖ ਕਰਦਿਆਂ ਹੋਇਆ ਬਾਬਾ ਸ੍ਰੀ ਚੰਦ ਜੀ ਨੇ ਏਦਾਂ ਬਚਨ ਕੀਤਾ ਜੀ।
ਇਤਨਾ ਦਾੜਾ ਕੈ ਸਬਤਾਏ ਵਧਾਇਓ,
ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਚੌਥੇ ਪਾਤਸ਼ਾਹ ਜੀ ਨੂੰ ਵੀ, ਪੁਰਖਾ ਇਹ ਦਾੜਾ ਇੰਨਾ ਲੰਮਾ ਕਿਉਂ ਰੱਖਿਆ ਹੋਇਆ? ਚੌਥੇ ਪਾਤਸ਼ਾਹ ਜੀ ਦਾ ਦਾੜਾ ਕਾਫੀ ਲੰਬਾ ਸੀ ਜੀ, ਤੇ ਬਾਬਾ ਸ੍ਰੀ ਚੰਦ ਜੀ ਨੇ ਹੁਣ ਸਵਾਲ ਕੀਤਾ ਪਰਖ ਕਰਨ ਵਾਸਤੇ, ਇਸੇ ਕਰਕੇ ਆਏ ਸੀ ਅਸਲ ਚ, ਵੀ ਕਿੰਨਾ ਕੁ ਪ੍ਰੇਮ ਭਲਾ ਕਰਦੇ, ਕਿੰਨਾ ਕੁ ਅਦਬ ਕਰਦੇ ਨੇ ਸਾਡਾ। ਹੁਣ ਇਸ ਵੇਲੇ ਸਮਰੱਥ ਗੁਰੂ ਸਾਹਿਬ ਨੇ ਕਹਿਣ ਲੱਗੇ, ਪੁਰਖਾ ਦਾੜਾ ਇੰਨਾ ਕਿਉਂ ਵਧਾਇਆ ਹੋਇਆ ਹੈ?
ਸੁਣ ਕੇ ਸਤਿਗੁਰ ਪੇ ਨਿਮਰਾਇਓ,
ਬਾਬੇ ਸ੍ਰੀ ਚੰਦ ਦੀ ਇਹ ਗੱਲ ਸੁਣ ਕੇ ਚੌਥੇ ਪਾਤਸ਼ਾਹ ਜੀ ਬਹੁਤ ਨਿਮਰਤਾ ਦੇ ਘਰ ਵਿੱਚ ਆਏ ਜੀ।
ਦੋਹਰਾ ਚਰਨ ਗਹੇ ਕਰ ਪ੍ਰੇਮ ਸੋ ਪਹੁੰਚੇ ਬਾਰੰਬਾਰ,
ਉੱਠ ਕੇ ਆਪਣੇ ਸਿੰਘਾਸਨ ਤੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਚਰਨ ਫੜ ਲਏ ਤੇ ਵਾਰ ਵਾਰ ਉਹਨਾਂ ਨੂੰ ਸਾਫ਼ ਕੀਤਾ।
ਇਸ ਹੀ ਹੇਤ ਵਧਾਤ ਭੇ ਸੁਣੀਏ ਗੁਰ ਸੁੱਤ ਦਯਾਰ,
ਆਖਿਆ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਇਹ ਦਾੜਾ ਆਪ ਜੀ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਧਾਇਆ ਹੋਇਆ ਹੈ।
ਦੇਖ ਨਿਮਰਤਾ ਗੁਰੂ ਕੀ ਸ੍ਰੀ ਚੰਦ ਭਏ ਪ੍ਰਸੰਨ,
ਕਹਿੰਦੇ ਗੁਰੂ ਸਾਹਿਬ ਜੀ ਦੀ ਇੰਨੀ ਨਿਮਰਤਾ ਦੇਖ ਕੇ ਪਤਾ ਵੀ ਸੀ ਵੀ ਇਹ ਸਮਰੱਥ ਨੇ, ਤਿੰਨਾਂ ਲੋਕਾਂ ਦੇ ਮਾਲਕ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਹੈ, ਫਿਰ ਵੀ ਇੰਨੀ ਨਿਮਰਤਾ, ਇਹ ਦੇਖ ਕੇ ਬਾਬਾ ਸ੍ਰੀ ਚੰਦ ਜੀ ਬਹੁਤ ਪ੍ਰਸੰਨ ਹੋਏ।
ਅੰਗਦ ਲੀਨੀ ਸੇਵਾ ਕਰ ਤੁਮਰੋ ਪ੍ਰੇਮ ਆਨੰਦ,
ਏਦਾਂ ਕਹਿਣ ਲੱਗੇ ਬਾਬਾ ਸ੍ਰੀ ਚੰਦ ਜੀ ਵੀ ਸਾਡੇ ਪਿਤਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਬਸ ਆਹੀ ਨਿਮਰਤਾ ਵਿਖਾਲ ਕੇ ਸੇਵਾ ਕਰਕੇ ਪ੍ਰਸੰਨ ਕਰਕੇ ਉਹਨਾਂ ਨੇ ਗੁਰਤਾ ਗੱਦੀ ਲੈ ਲਈ ਸੀ।
ਤੁਮਰੀ ਮਹਿਮਾ ਅਧਿਕ ਹੈ ਕਹੀਏ ਕਾਹੇ ਬਣਾਏ,
ਬਹੁਤ ਵੱਡੀ ਮਹਿਮਾ ਤੁਹਾਡੀ ਗੁਰੂ ਰਾਮਦਾਸ ਸਾਹਿਬ ਜੀ, ਬਹੁਤ ਵੱਡੀ ਤੁਹਾਡੀ ਮਹਿਮਾ, ਕਿੱਥੋਂ ਤੱਕ ਮੈਂ ਕਹਿ ਸਕਦਾ? ਹੁਣ ਏਦਾਂ ਸਿਫਤਾਂ ਕਰਨ ਲੱਗ ਪਏ ਬਾਬਾ ਸ੍ਰੀ ਚੰਦ ਜੀ ਚੌਥੇ ਪਾਤਸ਼ਾਹ ਜੀ ਦੀ ਨਿਮਰਤਾ ਦੇਖ ਕੇ।
ਤੁਮਰੇ ਸਰ ਮੈਂ ਜੋ ਮਜਹ ਹੈ ਪਾਪੀ ਭੀ ਗਤ ਪਾਏ,
ਹੁਣ ਇੱਕ ਵਚਨ ਕੀਤਾ ਕਹਿਣ ਲੱਗੇ ਜਿਹੜਾ ਤੁਸੀਂ ਸਰੋਵਰ ਦੀ ਖੁਦਾਈ ਕਰਾ ਰਹੇ ਜੇ ਨਾ, ਇਸ ਸਰੋਵਰ ਵਿੱਚ ਜਿਹੜਾ ਵੀ ਇਸ਼ਨਾਨ ਕਰੇਗਾ ਪਾਪੀਆਂ ਦੀ ਵੀ ਗਤੀ ਹੋ ਜਾ ਕਰੇਗੀ।
ਐਸੇ ਵਚਨ ਕਰਦ ਚਲਤ ਪਏ ਜਹ ਪੁਰ ਸ਼੍ਰੀ ਕਰਤਾਰ,
ਇਉਂ ਵਚਨ ਕਰਕੇ ਖੁਸ਼ ਹੋ ਕੇ ਬਾਬਾ ਸ੍ਰੀ ਚੰਦ ਜੀ ਚੱਲ ਪਏ ਨੇ ਇੱਥੋਂ ਚੱਕ ਗੁਰੂ ਕੇ ਤੋਂ ਕਰਤਾਰਪੁਰ ਨੂੰ ਜੀ।
ਆਪਣ ਥਾਨ ਸ਼੍ਰੀ ਪ੍ਰਭ ਆਏ ਪਤਿਤ ਉਧਾਰਨ ਹਾਰ,
ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਜੀ ਆਪਣੇ ਮਹੱਲਾ ਨੂੰ ਆ ਗਏ ਹਨ, ਜਿਹੜੇ ਅਪਵਿੱਤਰਾਂ ਨੂੰ ਵੀ ਪਵਿੱਤਰ ਕਰ ਦੇਣ ਵਾਲੇ ਹਨ, ਜਿਹੜੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਰੂਪ ਹਨ ਐਸੇ ਚੌਥੇ ਪਾਤਸ਼ਾਹ ਜੀ, ਧਾਨੀ ਮਹਾਰਾਜ ਚੌਥੇ ਪਾਤਸ਼ਾਹ ਜੀ ਦੀ ਸਤਸੰਗ ਜੀ ਨਿਮਰਤਾ ਹੈ, ਬਹੁਤ ਸਾਰੇ ਬਚਨ ਮਹਾਰਾਜ ਜੀ ਦੇ ਆਪਾਂ ਨੂੰ ਮਿਲ ਜਾਣਗੇ। ਹਮ ਮੂਰਖ ਮੁਗਤ ਸਰਣਾਗਤੀ मिल गोबिंद रंगा राम राजे जा फिर कहिंदे हम रुलते फिरते कोई बात ना पूछता गुर सतगुर संग कीरे हम थापे। इन्नी निम्रता संघासन ते बैठ के सच्चे पातशाह कह रहे तीसरे पातशाह जी मैं ते रुलदा फिरदा सा मेरी ते कोई बात भी नहीं सी पुछदा तुसी कृपा कीती मेरे ते मेरे सिर ते हाथ मेहर दा रख के मैनू इन्ना कुछ बख्श दिता नहीं ते जो गुरु बन गए समर्थ ने हुण परमेश्वर स्वरूप ने फर्क नहीं हैगा उन्हां च ते पहलियां तीन पातशाहियां विच फिर भी इन्नी निम्रता गुरु रामदास सच्चे पातशाह जी विच है जिस नूं देख के बाबा श्री चंद जी प्रसन्न होकर कहण लगे बस आही गुण सी तुहाडे विच जिहड़ा सानू नहीं मिलिया ये वडियाई सानू नहीं मिली तुहानू मिल गई आही गुण करके गुरु अंगद देव साहब जी नूं मिली सी ते इसे करके उन्हां तों तीसरे पातशाह जी ने ते हुण तुहाडे कोले है।
अध्याय समाप्त दोहरा सतगुर सर्ब अतीत नित कर मन ते निर्लेप।
धन गुरु रामदास सचे पातशाह जी जिन्हां नूं संसारी कर्मां दा कदी भी लपाए मानगी नहीं हुंदी महाराज सचे पातशाह जी संसारिक कर्मां तों निर्लेप हन ऐसे चौथे पातशाह जी।
माया के दुख सुख जिते कर न सके वखेप।
जिन्हें माया दे दुख सुख ने यह सचे पातशाह जी नूं वखेप नहीं कर सकते उन्हां दी समाधि नूं उन्हां दे रास नूं उथान नहीं कर सकते क्यों क्योंकि संसारिक कर्मां तों सचे पातशाह जी निर्लेप हन महाराज तो निर्लेप होने ही ने क्योंकि वो आप परमेश्वर स्वरूप ने महाराज तो जिस उत्ते मेहर की नजर पा देण के साथ सिंह जी उन्हों भी संसारिक कर्मां तो निर्लेप कर देंदे हन।
उन सतगुर बैठे दिन एक
एक दिन सतगुरु रामदास सच्चे पातशाह जी अपने संघासन ते बैठे हुए सन
सिख चौ दिशे जो चहत विवेक
चार च फिर सिख संगत बैठियां सन जेड़े महाराज जी तो विवेक चाहते सन ज्ञान चाहते सन अपने भले का उपदेश चाहते सन जी
सुन के अभिलाखा अनुमान
कहिंदे ने उन्हां सिखां ने बेनती की महाराज साडे भले दा उपदेश दिओ ते उन्हां दे मन दी अभिलाषा जान के धन गुरु रामदास सच्चे पातशाह जी इदां कहण लगे
गुर के बाक देत कल्याण
महाराज सच्चे पातशाह जी दे बचन कल्याण करन वाले ने उह कल्याणकारी बचन चौथे पातशाह जी उन्हां सिखां नूं कहण लगे हन
सुनो सिख तुम मोह प्यारे
महाराज ने आखिया सुनो सिखो गुरमुखो तुसीं मैनूं बहुत प्यारे हो
मान जन्म दुर्लभ को तारे
ये जड़ा मनुखा जन्म मिलिया ना बहुत दुर्लभ है बहुत दुर्लभ है
हर सिमरन बिन व्यर्था ना खोवो
ते पर हरी दे सिमरन तो बिना ये व्यर्थ चलिया जांदा इस करके इस इन्ने कीमती मनुखा जन्म नु व्यर्थ नहीं तुसी गवाना तुसी मैनू बहुत प्यारे हो। कबीर साहब जी ने आखिया ना कबीर मानस जन्म दुर्लभ है होए ना बार बार जो बान फल पाके पोए ग्रह बहर ना लग है डार फिर चौथे पातशाही दे बचन ने जिन्नी ऐसा हर नाम न चिय उत्ते उसे काहे जा गाए राम राजे इहो मानस जन्म दलंब है नाम बिना बिरथा सब जाए कहिंदे बहुत कीमती जन्म है बहुत दुर्लभ जन्म है भागा नाल मिलदा तुमरी कृपा ते मानुख देह पाई है ते चौथे पातशाही ने बचन किया गुरमुख इन दुर्लभ जन्म नु व्यर्थ ना गवावो परमात्मा दे नाम तो बिना कौडी मुल नहीं इहदा पैंदा जिन्नियां मर्जी चलाकियां होण बंदे च चुस्तियां होण हेरा फेरियां अकल दी तेजी होवे पर नाम तो बिना कोई मुल नहीं पैणा ककौडी वी इहदा इस करके आखिया तुसी बड़े प्यारे सिख जे मेरे ये साडा वचन चेते रखियो बड़ा कीमती मनुखा जन्म है नाम तो बिना इहनू व्यर्थ नहीं गवाउणा
नरक सुरग नहि पुन पुन जो बहु
आख्या ये नाम तो बिना कीमती जन्म व्यर्थ गवा के वार वार नरकां सुरगां च जाण दी जरूरत नहीं हुंदी
हार्ट टेंड जो आवन जान
जिवें खूह दियां टिंडां कदी उपर आ जांदियां कदी थल्ले चलियां जांदियां हन
ऊच नीच थल करन पयान
बस इसे तरह कहिंदे कदी पाप कर लिया कदी पुन कर लिया कदी नरकां च चल गए कदी स्वर्गां च चल गए पर साडे सिख जे तुसीं असीं तुहानूं नरकां स्वर्गां तो उपर लै के जाना है
सतनाम हृदय वसाओ
इस करके सतनाम अपने हिरदे विच वसाओ गुरमुखो बड़ा कीमती समा है इह
मन के सगल विकार निसाब हो
जिस नाम ਨੂੰ ਹਿਰਦੇ ਚ ਟਿਕਾਉਣ ਕਰਕੇ ਮਨ ਦੇ ਸਾਰੇ ਵਕਾਰ ਮਨ ਦੇ ਸਾਰੇ ਦਵੰਦਵਾਦ ਖਤਮ ਹੋ ਜਾਂਦੇ ਹਨ
ਰਮਹ ਪ੍ਰੇਮ ਧਾਰ ਗੁਰ ਉਪਦੇਸ਼
ਤੇ ਗੁਰੂ ਦੇ ਉਪਦੇਸ਼ ਨੂੰ ਪ੍ਰੇਮ ਨਾਲ ਉਚਾਰੀਦਾ ਚੇਤੇ ਕਰੀਦਾ ਹੈ ਜੋ ਗੁਰੂ ਸਾਹਿਬ ਜੀ ਉਪਦੇਸ਼ ਦੇਣ ਉਹਨੂੰ ਪ੍ਰੇਮ ਨਾਲ ਚੇਤੇ ਕਰਦੇ ਰਹੀਦਾ ਹੈ
ਕੱਟ ਵਿਗਟ ਕਪਾਟ ਕਲੇਸ਼
ਇਹ ਗੁਰੂ ਦਾ ਉਪਦੇਸ਼ ਪ੍ਰੇਮ ਨਾਲ ਜਦੋਂ ਜਪੀਏ ਤੇ ਸਾਰੇ ਕਲੇਸ਼ ਕੱਟ ਦਿੰਦਾ ਹੈ ਇਹ ਬੱਜਰ ਕਪਾਟ ਖੋਲ ਦਿੰਦਾ ਜੀ
ਹਿੱਤ ਰਹਿਣੀ ਕੇ ਸਿੱਖਣ ਲੋਕ
ਕਹਿੰਦੇ ਸਿੱਖਾਂ ਨੂੰ ਉੱਚੀ ਰਹਿਣੀ ਦੱਸਣ ਵਾਸਤੇ ਨਾਮ ਦਾ ਉਪਦੇਸ਼ ਦ੍ਰਿੜ ਕਰਾਉਣ ਵਾਸਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ
ਸਤਿਗੁਰੂ ਉਚਰਿਓ ਅਰੁਚਰ ਸ਼ਲੋਕ
ਕਹਿੰਦੇ ਇੱਕ ਸ਼ਬਦ ਚੌਥੇ ਪਾਤਸ਼ਾਹ ਜੀ ਨੇ ਉਸ ਵੇਲੇ ਗੁਰਬਾਣੀ ਦਾ ਉਚਾਰਨ ਕੀਤਾ ਵੀ ਆਹ ਸਾਡਾ ਉਪਦੇਸ਼ ਹੈ ਗੁਰਮੁਖੋ ਇਸ ਉਪਦੇਸ਼ ਨੂੰ ਪ੍ਰੇਮ ਨਾਲ ਤੁਸਾਂ ਰੋਜ਼ ਚੇਤੇ ਕਰਨਾ ਹੈ
ਗੌੜੀ ਕੀ ਵਾਰ ਮਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ।
ਗੌੜੀ ਰਾਗ ਦਾ ਸਤਸੰਗ ਜੀ ਸਲੋਕ ਹੈ ਚੌਥੇ ਪਾਤਸ਼ਾਹ ਜੀ ਦਾ। ਉਸ ਵੇਲੇ ਮਹਾਰਾਜ ਜੀ ਨੇ ਭਲਾ ਕਰਨ ਵਾਸਤੇ ਉਹਨਾਂ ਸਿੱਖਾਂ ਨੂੰ ਦਿੱਤਾ, ਔਰ ਇਹ ਸਾਰਿਆਂ ਵਾਸਤੇ ਹੈ, ਸਿਰਫ ਉਹਨਾਂ ਵਾਸਤੇ ਨਹੀਂ ਸੀ। ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਗੁਰੂ ਸਾਹਿਬ ਜੀ ਦਾ ਬਚਨ ਹੁੰਦਾ, ਕਿਸੇ ਪ੍ਰਥਾਏ ਵੀ ਉਪਦੇਸ਼ ਦੇ ਦਿੱਤਾ ਉਹ ਸਾਰਿਆਂ ਲਈ ਸਾਂਝਾ ਹੁੰਦਾ। ਹੁਣ ਚੌਥੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਖਵਾਉਂਦਾ ਹੈ ਉਹ ਸਵੇਰੇ ਉੱਠ ਕੇ ਨਾਮ ਜ਼ਰੂਰ ਜਪੇ। ਭਲਕੇ ਦਾ ਅਰਥ ਹੁੰਦਾ ਸਵੇਰੇ ਸਵੇਰੇ, ਚਿੜੀ ਚੌਕੀ ਪੋ ਫੁੱਟੀ ਜਾਂ ਚੌਥੇ ਪੈਰ ਸੁਬਹਾ ਕੈ ਸੁਰਤਿਆਂ ਉਪਜੈ। ਚਾਓ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਪਿਛਲਾ ਰਾਤ ਨਾ ਜਾਗਿਓ, ਪਿਛਲਾ ਪਹਿਰ ਜਿਹੜਾ ਰਾਤ ਦਾ ਹੁੰਦਾ ਨਾ ਗੁਰਮੁਖੋ, ਉਸ ਵੇਲੇ ਉੱਠ ਕੇ ਜ਼ਰੂਰ ਵਾਹਿਗੁਰੂ ਵਾਹਿਗੁਰੂ ਕਰੇ ਜਿਹੜਾ ਸਾਡਾ ਸਿੱਖ ਖਵਾਉਂਦਾ ਹੈ।
ਉਦਮ ਕਰੇ ਭੜ ਕੇ ਪ੍ਰਭਾਤੀ,
ਹਾਂ ਪ੍ਰਭਾਤ ਵੇਲੇ ਉੱਠ ਕੇ ਤੇ ਉਦਮ ਕਰੇ, ਕਿਉਂਕਿ ਉਦਮ ਤੋਂ ਬਿਨਾਂ ਸਾਧ ਸੰਗਤ ਜੀ ਨਾ ਤਾਂ ਰਜਾਈ ਛੱਡੀ ਜਾਂਦੀ ਜੇ, ਨਾ ਇਸ਼ਨਾਨ ਕਰਨ ਨੂੰ ਮਨ ਕਰਦਾ, ਨਿਤਨੇਮ ਤਾਂ ਕਰਨਾ ਹੀ ਕੀ ਹੁੰਦਾ ਜੇ ਉਦਮ ਹੀ ਨਾ ਕਰੇ। ਇਸ ਲਈ ਆਖਿਆ ਉਦਮ ਕਰਨਾ, ਯਤਨ ਕਰਿਓ, ਕੋਸ਼ਿਸ਼ ਕਰਕੇ ਖੇਚਲ ਕਰਕੇ ਉੱਠ ਪੈਣਾ, ਫਿਰ ਇਸ਼ਨਾਨ ਕਰਨਾ, ਫਿਰ ਅੱਗਿਓਂ ਪਰਮੇਸ਼ਰ ਨੂੰ ਚੇਤੇ ਕਰਨਾ ਹੈ ਅੰਮ੍ਰਿਤ ਵੇਲੇ ਉੱਠ ਕੇ। ਤੇ ਜੇ ਆਪਾਂ ਇਹ ਹੀ ਆਖੀ ਜਾਈਏ ਆਪਣਾ ਉੱਠਣ ਨੂੰ ਮਨ ਨਾ ਕਰੇ, ਤੇ ਆਖੀਏ ਜੀ ਅੰਮ੍ਰਿਤ ਵੇਲੇ ਹੀ ਹੁੰਦੇ ਸਾਰੇ, ਜਦ ਪਰਮੇਸ਼ਰ ਨੇ ਹੀ ਦੁਪਹਿਰ ਬਣਾਈ, ਪਰਮੇਸ਼ਰ ਨੇ ਹੀ ਸ਼ਾਮਾਂ ਬਣਾਈਆਂ, ਤੇ ਫਿਰ ਇੱਕ ਵੇਲਾ ਅੰਮ੍ਰਿਤ ਵੇਲਾ ਕਿਵੇਂ ਹੋ ਗਿਆ ਸਾਰੇ? ਹਾਂ ਸਾਰਾ ਕੁਛ ਪਰਮੇਸ਼ਰ ਨੇ ਬਣਾਇਆ, ਇਹ ਜਾਮੂ ਵੀ ਪਰਮੇਸ਼ਰ ਨੇ ਬਣਾਏ, ਧਰਮ ਰਾਜਾ ਵੀ ਪਰਮੇਸ਼ਰ ਨੇ ਬਣਾਇਆ, ਮਨੁੱਖਾ ਸਰੀਰ ਵੀ ਪਰਮੇਸ਼ਰ ਨੇ ਬਣਾਇਆ, ਪਸ਼ੂ ਵੀ ਪਰਮੇਸ਼ਰ ਨੇ ਪੈਦਾ ਕੀਤੇ, ਪਰ ਫਰਕ ਹੈ ਨਾ, ਪਸ਼ੂ ਆਪਣੀ ਥਾਂ ਤੇ ਨੇ, 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਜਿਹੜੀ ਵਡਿਆਈ ਮਨੁੱਖ ਨੂੰ ਦਿੱਤੀ ਪਸ਼ੂਆਂ ਨੂੰ ਥੋੜਾ ਮਿਲੀ ਹੈ, ਬਣਾਇਆ ਤਾਂ ਸਾਰਾ ਕੁਝ ਪਰਮੇਸ਼ਰ ਨੇ। ਇਸ ਕਰਕੇ ਬਹਾਨੇਬਾਜ਼ੀ ਨਹੀਂ ਕਰਨੀ ਚਾਹੀਦੀ, ਨਹੀਂ ਅੰਮ੍ਰਿਤ ਵੇਲੇ ਉੱਠਣ ਨੂੰ ਜੀ ਕਰਦਾ ਤਾਂ ਉਹਨੂੰ ਉਰਾਦੀ ਕਰਨਾ ਸ਼ੁਰੂ ਕਰ ਦਿੰਦੇ, ਕਹਿੰਦੇ ਹੁੰਦਾ ਹੀ ਨਹੀਂ ਅੰਮ੍ਰਿਤ ਵੇਲਾ, ਏਦਾਂ ਨਹੀਂ ਗੁਰਮੁਖੋ, ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਹੀ ਹੈ, ਅੰਮ੍ਰਿਤ ਵੇਲਾ ਸੱਚ ਨਾ ਹੋ ਵਡਿਆਈ ਵਿਚਾਰ, ਕਮਾਲ ਹੀ ਹੁੰਦੀ ਉਸ ਵੇਲੇ ਦੀ। ਆਪਾਂ ਨੂੰ ਪਤਾ ਲੱਗ ਜਾਂਦਾ ਤੁਸੀਂ ਦੁਪਹਿਰੇ ਨਿਤਨੇਮ ਕਰੋ ਤੇ ਅੰਮ੍ਰਿਤ ਵੇਲੇ ਉੱਠ ਕੇ ਕਰੋ, ਜ਼ਮੀਨ ਅਸਮਾਨ ਦਾ ਫਰਕ ਹੈ। ਹਾਲਾਂਕਿ ਜਦੋਂ ਸਮਾਂ ਲੱਗੇ ਕਰ ਲੈਣਾ ਚਾਹੀਦਾ, ਇਹ ਨਾ ਆਖੇ ਵੀ ਹੁਣ ਉਦੋਂ ਨਹੀਂ ਕਰ ਸਕਿਆ ਤੇ ਬਾਕੀ ਦਿਨ ਛੱਡਣਾ ਨਹੀਂ, ਪਰ ਉਸ ਵੇਲੇ ਦੀ ਮਹਾਨਤਾ ਮਹਾਰੇ ਕਹਿੰਦੇ ਨੇ ਉਦਮ ਕਰੇ ਭਲਕੇ ਪ੍ਰਭਾਤੀ। ਉਦਮ ਤੋਂ ਬਿਨਾਂ ਔਖਾ ਕੰਮ ਹੈ ਉੱਠ ਕੇ ਇਸ਼ਨਾਨ ਕਰਕੇ ਜਪਣਾ, ਇਸ ਲਈ ਕਹਿੰਦੇ ਸਿੱਖ ਸਾਡਾ ਅਖਵਾਉਂਦਾ ਨਾ ਜਿਹੜਾ ਉਹ ਉਦਮ ਕਰਕੇ ਉੱਠ ਪਵੇ ਪ੍ਰਭਾਤ ਵੇਲੇ।
ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ,
ਇਸ਼ਨਾਨ ਕਰੇ ਤੇ ਫਿਰ ਅੰਮ੍ਰਿਤ ਦਾ ਸਰੋਵਰ ਜੋ ਸੰਗਤ ਹੈ ਨਾਮ ਹੈ, ਉਸ ਨਾਮ ਜਲ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਵਾਵੇ, ਪਾਣੀ ਨਾਲ ਤਨ ਦਾ ਇਸ਼ਨਾਨ ਕਰਵਾਵੇ, ਪ੍ਰਤੱਖ ਰੂਪ ਵਿੱਚ ਵੀ ਜਿਹੜੇ ਅੰਮ੍ਰਿਤਸਰ ਦੇ ਨੇੜੇ ਰਹਿੰਦੇ ਨੇ ਉਹ ਆਪਣੇ ਘਰੋਂ ਇਸ਼ਨਾਨ ਪਾਣੀ ਕਰਕੇ ਤੇ ਜਦੋਂ ਸਮਾਂ ਲੱਗੇ ਗੁਰੂ ਕੇ ਸਰੋਵਰ ਵਿੱਚ ਵੀ ਇਸ਼ਨਾਨ ਕਰਨ ਜ਼ਰੂਰ।
ਉਪਦੇਸ਼ ਗੁਰੂ ਹਰ ਹਰ ਜਪ ਜਪ,
ਗੁਰੂ ਦਾ ਉਪਦੇਸ਼ ਹੈ ਕਿ ਹਰੀ ਹਰੀ ਜਪੇ, ਰਾਮ ਰਾਮ ਜਪੇ, ਵਾਹਿਗੁਰੂ ਵਾਹਿਗੁਰੂ ਜਪੇ, ਇਹ ਉਪਦੇਸ਼ ਹੈ।
ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ,
ਇਹਦੇ ਨਾਲ ਕੀ ਹੋਵੇਗਾ? ਮਹਾਰਾਜ ਕਹਿੰਦੇ ਜਦੋਂ ਜਪਣ ਲੱਗ ਪੋਗੇ ਗੁਰਮੁਖੋ, ਸਾਰੇ ਪਾਪ ਕੱਟੇ ਜਾਣਗੇ। ਕਿਲ ਵਿਖ ਕਹਿੰਦੇ ਚਾਰ ਬੱਜਰ ਪਾਪਾਂ ਨੂੰ, ਵੱਡਿਆਂ ਪਾਪਾਂ ਨੂੰ, ਜਿਹਨੂੰ ਮਹਾਰਾਜ ਜੀ ਨੇ ਆਖਿਆ ਅਣਚਾਰੀ ਕਾ ਧਾਨ, ਗਊ ਮਾਰ ਦੇਣੀ, ਜਿਹੜਾ ਯੋਗ ਤੇ ਅਯੋਗ ਦੇਖ ਕੇ ਨਾ ਖਾਣਾ, ਜੋ ਮਿਲ ਗਿਆ ਐਵੇਂ ਖਾਈ ਜਾਣਾ ਜਿੱਥੋਂ ਮਰਜ਼ੀ, ਭਾਖਾ ਭਖਿਆ ਜਿਹਨੂੰ ਮਹਾਰਾਜ ਜੀ ਕਹਿੰਦੇ ਨੇ, ਇਸੇ ਤਰ੍ਹਾਂ ਬੇਕਸੂਰ ਨੂੰ ਮਾਰ ਦੇਣਾ, ਇਹ ਕੁਝ ਵੱਡੇ ਪਾਪ ਮੰਨੇ ਗਏ ਨੇ। ਕਹਿੰਦੇ ਪਾਪ ਸਾਰੇ ਉੱਤਰ ਜਾਂਦੇ, ਦੋਸ਼ ਸਾਰੇ ਉੱਤਰ ਜਾਂਦੇ ਪਰਮੇਸ਼ਰ ਦਾ ਨਾਮ ਜਪਣ ਕਰਕੇ। ਕੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਰਿਦਰੰਗ ਮਹਾਂ ਵਿਖਿਆਦੰ ਮਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰਗ ਕਰੋਤ। ਕਹਿੰਦੇ ਨਾਮ ਦੀ ਇੰਨੀ ਬਰਕਤ ਹੈ, ਵੱਡੇ ਵੱਡੇ ਪਾਪ ਕੱਟੇ ਜਾਂਦੇ ਨੇ ਗੁਰਮੁਖੋ, ਇਹ ਮਨ ਨੂੰ ਪਵਿੱਤਰ ਕਰ ਦਿੰਦਾ ਹੈ ਪਰਮੇਸ਼ਵਰ ਦਾ ਨਾਮ, ਇਸ ਕਰਕੇ ਇਹ ਜਪੋ ਜੀ।
ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ,
ਫਿਰ ਜਦੋਂ ਦਿਨ ਚੜ੍ਹਨ ਵਾਲਾ ਹੋ ਜਾਵੇ ਉਸ ਵੇਲੇ ਗੁਰਬਾਣੀ ਗਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਇਵੇਂ ਵੀ ਆਪਾਂ ਅਰਥ ਕਰ ਸਕਦੇ ਹਾਂ ਭਾਈ ਦਿਨ ਚੜ੍ਹਦੇ ਤੱਕ ਫਿਰ ਗੁਰਬਾਣੀ ਗਾਵੇ, ਸਵੇਰੇ ਉੱਠੇ ਇਸ਼ਨਾਨ ਕਰੇ ਵਾਹਿਗੁਰੂ ਵਾਹਿਗੁਰੂ ਕਰੇ ਤੇ ਫਿਰ ਗੁਰੂ ਕੀ ਬਾਣੀ ਪੜ੍ਹੇ ਜ਼ਰੂਰ, ਜਿਹੜਾ ਸਿੱਖ ਖਵਾਉਂਦਾ ਜੀ।
ਬਹਿੰਦਿਆ ਉੱਠਦਿਆ ਹਰ ਨਾਮ ਧਿਆਵੇ,
ਫਿਰ ਬਹਿੰਦਾ ਉੱਠਦਾ ਪਰਮੇਸ਼ਰ ਦਾ ਨਾਮ ਧਿਆਵੇ, ਇਹ ਪਹਿਲਾਂ ਸਵੇਰ ਦੀ ਕਿਰਿਆ ਹੈ। ਉੱਠੇ ਇਸ਼ਨਾਨ ਕਰੇ, ਕੁਝ ਦੇਰ ਵਾਹਿਗੁਰੂ ਵਾਹਿਗੁਰੂ ਜਪੇ, ਫਿਰ ਗੁਰੂ ਕੀ ਬਾਣੀ ਪੜ੍ਹੇ, ਜੇ ਪੜ੍ਹ ਨਹੀਂ ਸਕਦੇ ਤੇ ਸੁਣ ਲਵੇ, ਲਾ ਕੇ ਸੁਣ ਲਵੇ, ਹੁਣ ਅੱਜ ਕੱਲ੍ਹ ਆਪਾਂ ਸੁਣ ਸਕਦੇ ਹਾਂ। ਕਹਿੰਦੇ ਨੇ ਫਿਰ ਇਹ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਤੇ ਫਿਰਦੇ ਨੇ ਬਹਿੰਦੇ ਉੱਠ, ਆਪਣੀ ਧਰਮ ਦੀ ਕਾਰ ਕਰੇ ਪਰ ਪਰਮੇਸ਼ਰ ਵਿੱਚ ਮਨ ਲਾ ਕੇ ਰੱਖੇ, ਆਪਣੀ ਸੁਰਤੀ ਫਿਰ ਵੀ ਪਰਮੇਸ਼ਰ ਵਿੱਚ ਹੀ ਰੱਖੇ। ਨਿਤ ਉੱਠ ਗਾਓ ਪ੍ਰਭ ਕੀ ਬਾਣੀ, आठ पैर और सिमरो प्राणी गुरु साहब जी के बचन कहते रोज गुरु की बाणी का नितनेम करना अठे पैर यत्न करना मेरा मन परमेश्वर के चरणों में टिकया रहे इसे करके एक भला होगा क्योंकि उस वेले अमृत वेले ब्रह्म मुहूर्त है उस वेले उठ के अगर आप कुछ समय इस पासे ला लिया तो सच्ची गल है मुड़ के दिने भी कुछ मन का टिकाव बनिया रहा हालांकि संसार चंबड़ जाता चिंता आ जाती है कई कुछ कन्ना च पैंदा रहिंदा पर फिर भी अमृत वेले का उस वेले का जपया होया सारा दिन काम आउंदा कुछ एकाग्रता बनी रही इस करके कहते यतन करे कि फिर अपने धर्म की किरत करद्या होया भी चित जिहड़ा परमेश्वर वाले पासे लगा रहे जी ब्राह्मण कह ली घात कंजका अणचारी का तहान फिटक फिटका कोड़ बदिया सदा सदा बधा कहिंदे पाहे एते जाहे विसर नानका एक नाम एडे एडे वड्डे पाप भी किसे दे पल्ले च होण जो नाम जपन लग पे तो सारे पाप उतर जांदे हन जी
जो सास गिरास प्याए मेरा हर हर
चौथे पातशाह जी वचन करदे कहिंदे जिहड़ा भी सास गिरास अकाल पुरख नूं चेते करे सास कहिंदे ने जदों आपां उपर नूं साह लै के जांदे आ ग्रास कहिंदे ने जो उपर नूं लैके जांदे सवास जो आपां बाहर कढ़दे आ कहिंदे सवास अंदर जावे जां बाहर पाव हर सवास नाल अकाल पुरख वाहिगुरु नूं चेते करन दा अभ्यास पका लवे बंदा
सो गुर सिख गुरु मन भावै
ऐसा गुरु का सिख गुरु साहब जी दे मन नूं बहुत भौंदा चंगा लगदा है जी
जिस नूं दयाल होवै मेरा स्वामी
जिस उत्ते अकाल पुरख वाहिगुरु जी दयालु होण गुरु साहब जी कृपालु होण
तिस गुर सिख गुरु उपदेश
कहिंदे उस गुरु के सिख नूं गुरु साहब जी का उपदेश सुनने नूं चंगा लगता उसे नूं महाराज सुनाउंदे ने जिस उत्ते कृपालू होणगे क्योंकि जिहड़ा साकत पुरश हुंदा ना जी उहनूं गुरु साहब जी का उपदेश नहीं चंगा लगता हुंदा उहनूं गुरु साहब जी महाराज कहिंदे नाम सुनत जन बिछू डसन उहदे ते महाराज जी की वडियाई उहदे कन्नां च पई उहनूं ऐं लगता जिवें बिछू ने डंग मार दिता उठ के परे चलिया जांदा उह क्यों उहदी खुराक ही नहीं हैगी बेचारे की कहिंदे जिस उत्ते परमात्मा कृपालू होवे गुरमुखो उहनूं गुरु साहब जी की गल चंगी लगेगी ਉਹਨੂੰ ਮਹਾਰਾਜ ਜੀ ਦੇ ਬਚਨ ਚੰਗੇ ਲੱਗਣਗੇ ਉਹਨੂੰ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਰਾਸ ਆਉਂਦਾ ਹੈ ਫਿਰ
ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ
ਕਹਿੰਦੇ ਐਸੇ ਗੁਰੂ ਕੇ ਸਿੱਖ ਦੇ ਚਰਨਾਂ ਦੀ ਧੂੜ ਤਾਂ ਸਾਰੇ ਹੀ ਮੰਗਦੇ ਨੇ ਜਿਸ ਉੱਤੇ ਮਹਾਰਾਜ ਪ੍ਰਸੰਨ ਹੋਣ ਜਿਹੜਾ ਆਪ ਜਪਦਾ ਹੋਵੇ ਦੂਸਰਿਆਂ ਨੂੰ ਜਪਾਵੇ ਜਿਸ ਦੇ ਮਨ ਨੂੰ ਰਾਸ ਆਉਂਦਾ ਹੋਵੇ ਹੁਣ ਦੇਖੋ ਕਥਾ ਚੱਲਦੀ ਪਈ ਹਜ਼ਾਰਾਂ ਲੋਕ ਹੁਣ ਆਪਾਂ ਤਾਂ ਮਹਾਰਾਜ ਦੀ ਹਜ਼ੂਰੀ 'ਚ ਇੱਥੇ ਬੈਠੇ ਹਾਂ ਪਰ ਬਹੁਤ ਲੋਕ ਘਰਾਂ 'ਚ ਬੈਠੇ ਵੀ ਇਹਦਾ ਆਨੰਦ ਮਾਣਦੇ ਪਰ ਉਹੀ ਮਾਣਦੇ ਆ ਜਿਨ੍ਹਾਂ ਦੇ ਭਾਗ ਚੰਗੇ ਉਹਨਾਂ ਨੂੰ ਰਾਸ ਆਉਂਦਾ ਬਾਕੀਆਂ ਨੂੰ ਨਹੀਂ ਬਾਕੀਆਂ ਦਾ ਆਹ ਸਮਾਂ ਕੁਝ ਹੋਰ ਕਰਨ ਦਾ ਵੀ ਹੈਗਾ ਜਿਹਦੇ ਭਾਗ ਚੰਗੇ ਨਹੀਂ ਉਹ ਇਸ ਵੇਲੇ ਕੋਈ ਹੋਰ ਕਿਰਿਆ ਕਰਦੇ ਪਏ ਨੇ ਕੁਝ ਤੁਹਾਨੂੰ ਪਤਾ ਇਸ ਵੇਲੇ ਹੋਰ ਵੀ ਛਕਣ ਛਕਾਉਣ ਚੱਲਦਾ ਹੁੰਦਾ ਭਾਗਾਂ ਵਾਲੇ ਇੱਧਰੋਂ ਆਨੰਦ ਲੈ ਰਹੇ ਨੇ ਭਾਗਾਂ ਦੀ ਸਾਰੀ ਗੱਲ ਹੈ ਕਹਿੰਦੇ ਨੇ ਬਸ ਜਿਸ ਉੱਤੇ ਪਰਮਾਤਮਾ ਪ੍ਰਸੰਨ ਹੈ ਉਹਨੂੰ ਗੁਰੂ ਸਾਹਿਬ ਜੀ ਦੀ ਗੱਲ ਮਹਾਰਾਜ ਦਾ ਉਪਦੇਸ਼ ਚੰਗਾ ਲੱਗਦਾ ਹੈ ਐਸੇ ਗੁਰੂ ਕੇ ਸਿੱਖਾਂ ਦੀ ਚਰਨ ਧੂੜ ਤਾਂ ਲੱਭਦੇ ਫਿਰਦੇ ਸਾਰੇ
ਜੋ ਆਪ ਜਪੈ ਅਵਰਹ ਨਾਮ ਜਪਾਵੈ
ਇਸ ਸਲੋਕ ਇਸ ਸ਼ਬਦ ਦੀ ਆਖਰੀ ਪੰਕਤੀ ਕਹਿੰਦੀ ਐਸੇ ਗੁਰੂ ਕੇ ਸਿੱਖ ਦੇ ਚਰਨਾਂ ਦੀ ਧੂੜ ਭਾਗ ਬਦਲ ਦਿੰਦੀ ਗੁਰਮੁਖੋ ਜੋ ਆਪ ਜਪਦਾ ਹੋਵੇ ਤੇ ਦੂਸਰਿਆਂ ਨੂੰ ਜਪਾਉਂਦਾ ਹੋਵੇ ਜੀ
ਸ੍ਰੀ ਗੁਰਮੁਖ ਤੇ ਸੁਣਿਓ ਉਪਦੇਸ਼
ਕਹਿੰਦੇ ਜਿਹੜੇ ਬੈਠੇ ਸਨ ਨਾ ਮਹਾਰਾਜ ਜੀ ਦੇ ਚਾਰ ਚ ਫੇਰੇ ਉਪਦੇਸ਼ ਸੁਣਨ ਵਾਸਤੇ ਜਦੋਂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਉਹਨਾਂ ਗੁਰਮੁਖਾਂ ਨੇ ਸੁਣਿਆ ਇਹ ਉਪਦੇਸ਼ ਸਤਿਗੁਰੂ ਜੀ ਤੋਂ
ਧਰਤ ਪਏ ਜਿਨ ਭਾਗ ਵਿਸ਼ੇਸ਼
ਕਹਿੰਦੇ ਬਸ ਉਹਨਾਂ ਨੇ ਧਾਰਨ ਕਰ ਲਿਆ ਹਿਰਦੇ ਵਿੱਚ ਕਿਉਂਕਿ ਵੱਡੇ ਭਾਗਾਂ ਵਾਲੇ ਸਨ ਜਿਹੜੇ ਮਹਾਰਾਜ ਜੀ ਦੇ ਕੋਲ ਬੈਠੇ ਸਨ ਉਪਦੇਸ਼ ਸੁਣਦੇ ਸਨ ਸੁਣ ਕੇ ਉਹਨਾਂ ਨੇ ਆਪਣੇ ਹਿਰਦੇ 'ਚ ਧਾਰਨ ਕਰ ਲਿਆ ਹਿਰਦੇ 'ਚ ਧਾਰਨ ਕਰ ਲਿਆ ਮਤਲਬ ਉਦੋਂ ਹੀ ਮੰਨ ਲਿਆ ਵੀ ਠੀਕ ਹੈ ਮਹਾਰਾਜ ਕੱਲ੍ਹ ਤੋਂ ਸਵੇਰ ਵੇਲੇ ਉੱਠਾਂਗੇ ਵਾਹਿਗੁਰੂ ਕਰਾਂਗੇ ਫਿਰ ਕੁਝ ਬਾਣੀ ਪੜਾਂਗੇ ਫਿਰ ਦਿਨੇ ਧਰਮ ਦੀ ਕਿਰਤ ਕਰਦਿਆਂ ਵੀ ਯਾਦ ਕਰਨ ਦਾ ਯਤਨ ਕਰਾਂਗੇ ਪ੍ਰਮਾਤਮਾ ਨੂੰ
ਸੰਗਤ ਕੇ ਮਨ ਚਾਮੀ ਕਰ ਹੈ
ਕਹਿੰਦੇ ਸੰਗਤ ਦੇ ਮਨ ਤਾਂ ਸੋਨੇ ਦੀ ਤਰ੍ਹਾਂ ਹੁੰਦੇ ਹਨ
ਗੁਰ ਉਪਦੇਸ਼ ਰਤਨ ਸਮਸਰ ਹੈ
ਇਹ ਗੁਰੂ ਸਾਹਿਬ ਜੀ ਦੇ ਬਚਨ ਰਤਨਾਂ ਵਰਗੇ ਹੁੰਦੇ ਨੇ ਸੰਗਤ ਦਾ ਮਨ ਸੋਨੇ ਵਰਗਾ ਹੁੰਦਾ ਹੈ
ਅਸ ਭੂਖਨ ਜੁਗ ਲੋਕ ਸੁਹਾਵ
ਕਹਿੰਦੇ ਜਦੋਂ ਇਹ ਮਿਲ ਕੇ ਗਹਿਣਾ ਬਣਦਾ ਨਾ ਸੋਨੇ ਉੱਤੇ ਰਤਨ ਜਦੋਂ ਜੜੇ ਜਾਣ ਤੇ ਬਹੁਤ ਕੀਮਤੀ ਗਹਿਣਾ ਬਣ ਜਾਂਦਾ ਸੰਗਤ ਦਾ ਮਨ ਸੋਨੇ ਵਰਗਾ ਗੁਰੂ ਸਾਹਿਬ ਜੀ ਦੇ ਬਚਨ ਰਤਨਾਂ ਵਰਗੇ ਜਦੋਂ ਉਹ ਮਨ ਵਿੱਚ ਸਤਸੰਗ ਜੀ ਗੁਰੂ ਸਾਹਿਬ ਜੀ ਦੇ ਬਚਨ ਟਿਕ ਜਾਂਦੇ ਐਂ ਸਮਝ ਲਓ ਜਿਵੇਂ ਸੋਨੇ ਉੱਤੇ ਕਿਸੇ ਨੇ ਰਤਨ ਜੜ ਦਿੱਤੇ ਹੁਣ ਬਹੁਤ ਕੀਮਤੀ ਜਿਵੇਂ ਉਹ ਗਹਿਣਾ ਬਣ ਜਾਂਦਾ ਐਵੇਂ ਬਹੁਤ ਹੀ ਕੀਮਤੀ ਉਹਨਾਂ ਗੁਰਮੁਖਾਂ ਦੇ ਮਨ ਬਣ ਜਾਂਦੇ ਹਨ
ਯਹਾਂ ਕਹਾਂ ਆਦਰ ਕੋ ਪਾਵਤ
ਕਹਿੰਦੇ ਐਸਾ ਸੋਨੇ ਤੇ ਰਤਨ ਜੜਿਆਂ ਵਾਲਾ ਜਿਹੜਾ ਗਹਿਣਾ ਜਿੱਥੇ ਵੀ ਲੈ ਕੇ ਜਾਓਗੇ ਬਹੁਤ ਉਹਦੀ ਕੀਮਤ कीमत पवेगी। ऐसे जिहड़े गुरु के सिख ने ना जी, जिन्हां ने महाराज जी के रत्ना वर्गे बचना नूं अपने हिरदे च टका लिया, वह जिथे जाणगे उन्हां दी जय जयकार ही होवेगी।
सिखन के उर सार समसर हैं।
कहिंदे दूसरा प्रमाण सुनो, सिखां दा जिहड़ा मन है यह सरोवर की तरह हुंदा जी।
गुर उपदेश बिमल जल भर है।
यह गुरु साहब जी दे वचन जिहड़ा उपदेश है महाराज दा, यह निर्मल जल है सरोवर की तरह। सिखां दे मन ने उहदे विच महाराज जी अपना निर्मल जल उपदेश दा नाम दा भर दिंदे हन।
इस अनुसार किरत जो करनी।
कहिंदे इउं जिहड़े गुरु साहब जी दे अनुसार किरत करदे हन महाराज जी दी आग्या दे अनुसार।
हर बिंदन की बनी सो बरनी।
इउं समझ लो भी उस सरोवर विच जिवें कमल फुलां दी बगीची लग गई होवे। अरबिंदन, अरबिंद हुंदे कमल दे फुल। समझ लो भी सिख दा मन, संगतां दा जिहड़ा मन है, इह सरोवर दी तरह। हुण सरोवर खाली है पर गुरु साहब जी दे वचन नाम जल दी तरह ने। कहिंदे उह नाम जल नाल संगतां दे सिखां दे मन नूं भर दिंदे महाराज जी। फिर उहदे विच कमल दे फुल खिड़दे, हिरदा खिड़ जांदा, आनंद बन जांदा, सुख बन जांदा है जी।
मन सिखन के धात समान।
हुण तीसरा प्रमाण दिंदे, कहिंदे सिखां दे मन तां समझ लो भी जिवें कोई धात हुंदी, समझ लो भी लोहे दी तरह हन।
पारस गुर उपदेश महान।
ते गुरु साहब जी दा महान उपदेश पारस वर्गा हुंदा है। ज्यों ही लोहा पारस नाल छोहिया उसे वेले सोना बन जांदा। महाराज जी दा उपदेश ज्यों ही सिख दे मन विच आया, सिख दा लोहे वर्गा मन भी सोने दा हो जांदा उस वेले जी।
कंचन होए महा शब तारी।
कहिंदे कंचन फिर सोना बन के जिवें कीमती हो जांदा ना, लोहा भी पारस नाल छोह के सोना बन के कीमती हो जांदा। आम सधारण सिख दा मन भी गुरु साहब जी दे वचन दी छोह ही लगन दी देर हुंदी, सोने वर्गा निर्मल हो जांदा जी।
सहायक सौटी सब मल हारी।
कहिंदे गुरु साहब जी दी संगत च आण के बैठना एक कसौटी सहनी है, जिवें कसौटी ला के सोना वेख लैंदा ना भी खरा के खोटा, इवें जिहड़ा सिख दा मन है इहदी खटियाई दूर हो जांदी, कसौटी ते लग के खरे सोने वर्गे हो जांदे सिखां दे मन।
बावन चंदन गुर उपदेश।
होर अगला प्रमाण दिंदे बड़े कमाल दा। कहिंदे ने गुरमुखो गुरु साहिब जी दा उपदेश ते बावन चंदन दी तरह हुंदा है।
जन मन तर बन गंध विशेष।
ते संगतां दे मन हुंदे आ जिवें जंगल दे दरख्त होण। ਗੁਰੂ ਸਾਹਿਬ ਜੀ ਦੇ ਬਚਨ ਨੇ ਜਿਵੇਂ ਚੰਦਨ ਹੋਵੇ, ਜਿਵੇਂ ਚੰਦਨ ਬਸੰਤ ਰੁੱਤ ਵਿੱਚ ਸਾਰੇ ਨੇੜੇ ਨੇੜੇ ਦੇ ਦਰਖਤਾਂ ਨੂੰ ਚੰਦਨ ਹੀ ਬਣਾ ਲੈਂਦਾ। ਕਹਿੰਦੇ ਮਹਾਰਾਜ ਜੀ ਦੇ ਨੇੜੇ ਆਣ ਕੇ ਜਿਹੜੇ ਬੈਠਣਗੇ ਗੁਰਮੁਖੋ, ਗੁਰੂ ਸਾਹਿਬ ਜੀ ਦੇ ਬਚਨ ਉਹਨਾਂ ਸਿੱਖਾਂ ਦੇ ਮਨ ਨੂੰ ਚੰਦਨ ਵਰਗੀ ਖੁਸ਼ਬੂ ਨਾਲ, ਭਗਤੀ ਦੀ ਸੁਗੰਧੀ ਨਾਲ ਭਰ ਦਿੰਦੇ। ਇੰਨੀ ਕਿਰਪਾ ਮਹਾਰਾਜ ਜੀ ਦੇ ਬਚਨਾਂ ਚ ਹੁੰਦੀ ਹੈ।
ਗੁਰ ਘੰਟੇ ਬਚ ਬੂੰਦਨ ਪਾਏ।
ਇੱਕ ਹੋਰ ਅੱਗੇ ਪ੍ਰਮਾਣ ਦਿੰਦੇ, ਕਹਿੰਦੇ ਸਮਝ ਲਓ ਵੀ ਗੁਰੂ ਸਾਹਿਬ ਜੀ ਘਣ ਹੁੰਦਾ ਬੱਦਲ। ਗੁਰੂ ਸਾਹਿਬ ਜੀ ਬੱਦਲ ਦੀ ਤਰ੍ਹਾਂ ਨੇ ਤੇ ਜਿਵੇਂ ਬੱਦਲ ਤੋਂ ਪਾਣੀ ਦੀਆਂ ਬੂੰਦਾਂ ਡਿੱਗਦੀਆਂ, ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਨਾਮ ਜਲ ਦੀ ਵਰਖਾ ਹੁੰਦੀ ਹੈ।
ਚਾਤਰਕ ਸਿੱਖ ਸੁਣ ਪੀ ਤ੍ਰਿਪਤਾਏ।
ਇਹ ਸਿੱਖਾਂ ਦੇ ਮਨ ਚਾਤਰਕ ਦੀ ਤਰ੍ਹਾਂ, ਚਾਤਰਕ ਕਹਿੰਦੇ ਬਬੀਹੇ ਨੂੰ, ਪਪੀਹਾ ਜਿਹਨੂੰ ਕਹਿੰਦੇ ਆ। ਹੁਣ ਪਪੀਹਾ ਸਾਹਿਬ ਸੰਗਤ ਜੀ ਉਹਦੀ ਪਿਆਸ ਤਾਂ ਹੀ ਮਿਟਦੀ ਹੈ ਜੇ ਸਿੱਧੀ ਮੀਂਹ ਦੀ ਕਣੀ ਸਵਾਂਤੀ ਬੂੰਦ ਉਹਦੇ ਮੁੱਖ ਚ ਆਣ ਕੇ ਪਵੇ। ਬੇਸ਼ੱਕ ਉਹ ਸਮੁੰਦਰ ਦੇ, ਦਰਿਆ ਦੇ, ਸਰੋਵਰ ਦੇ ਕਿਨਾਰੇ ਤੇ ਬੈਠਾ ਹੋਵੇ, ਉਹਨੇ ਉੱਥੋਂ ਪਾਣੀ ਨਹੀਂ ਪੀਣਾ। ਇਹ ਐਸਾ ਨਿਯਮ ਹੈ ਅਕਾਲ ਪੁਰਖ ਦਾ ਬਣਾਇਆ ਪਪੀਹੇ ਵਾਸਤੇ। ਸਿੱਧੀ ਮੀਂਹ ਵਿੱਚੋਂ ਬੂੰਦ ਉਹਦੇ ਮੂੰਹ ਚ ਪਵੇਗੀ ਤੇ ਉਹਦੀ ਪਿਆਸ ਮਿਟਣੀ ਨਹੀਂ, ਤੇ ਪਿਆਸਾ ਪ੍ਰਿਓ 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 ਕਰੀ ਜਾਂਦਾ। ਪਰਮਾਤਮਾ ਅੱਗੇ ਅਰਦਾਸਾਂ ਕਰ, ਮਹਾਰਾਜ ਮੀਂਹ ਪਾਓ, ਵਰਖਾ ਕਰੋ ਤੇ ਮੇਰੀ ਪਿਆਸ ਮਿਟੇ, ਕਿਉਂ ਧਰਤੀ ਵਾਲਾ ਪਾਣੀ ਨਹੀਂ ਉਹਨੇ ਪੀਣਾ ਹੁੰਦਾ। ਕਹਿੰਦੇ ਮਹਾਰਾਜ ਜੀ ਦੇ ਬਚਨ ਤਾਂ ਨਾਮ ਵਰਖਾ, ਨਾਮ ਦੀ ਵਰਖਾ। ਤੇ ਗੁਰੂ ਸਾਹਿਬ ਜੀ ਦੇ ਜਿਹੜੇ ਸਿੱਖ ਨੇ ਸੰਗਤਾਂ, ਉਹਨਾਂ ਦੇ ਹਿਰਦੇ ਨੇ ਪਪੀਹੇ ਦੀ ਤਰ੍ਹਾਂ ਸਿੱਧਾ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਆਪਣੇ ਮਨ ਵਿੱਚ, ਤੇ ਕਈਆਂ ਜਨਮਾਂ ਦੀ ਗੁਰੂ ਕੇ ਸਿੱਖਾਂ ਦੀ ਪਿਆਸ ਮਿਟ ਜਾਂਦੀ, ਆਨੰਦ ਆ ਜਾਂਦਾ। ਜਿਵੇਂ ਪਿਆਸ ਦਾ ਪਿਆਸਾ ਬੰਦਾ ਦੁਖੀ ਹੁੰਦਾ ਨਾ ਤੇ ਪਾਣੀ ਪੀਣ ਲਈ ਮਿਲ ਜਾਏ ਜਲ ਤੇ ਉਹ ਸੁਖੀ ਹੋ ਜਾਂਦਾ, ਬਸ ਗੁਰੂ ਸਾਹਿਬ ਜੀ ਦੇ ਪਵਿੱਤਰ ਨਾਮ ਜਲ ਦੀਆਂ ਬੂੰਦਾਂ ਜਦੋਂ ਸਿੱਖਾਂ ਦੇ ਕੰਨਾਂ ਚ ਪੈਂਦੀਆਂ ਨੇ, ਸਮਝ ਲਓ ਗੁਰਮੁਖੋ ਕਈਆਂ ਕਈਆਂ ਜਨਮਾਂ ਦੇ ਕਲੇਸ਼ ਕੱਟੀ ਜਾਂਦੀਆਂ ਹਨ।
ਕਿਨਹੂੰ ਸਿੱਧੀਆਂ ਲਈ ਅਠਾਰ ਹੈ।
ਮਹਾਰਾਜ ਜੀ ਦੇ ਇਸ ਬਚਨ ਦੀ, ਇਸ ਸ਼ਬਦ ਦੀ ਕਮਾਈ ਕਰਕੇ ਕਹਿੰਦੇ ਕਈਆਂ ਨੇ ਤੇ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਜੀ।
ਉਹ ਆਤਮਕ ਰੂਪ ਵਿਚਾਰ ਹੈ।
ਕਈਆਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ, ਆਪਣੇ ਰੂਪ ਨੂੰ ਵਿਚਾਰ ਲਿਆ ਉਹਨਾਂ ਨੇ।
ਉਹ ਪ੍ਰਭ ਸਿਮਰਨ ਕੇ ਅਨੁਰਾਗੀ।
ਤੇ ਕਈ ਸੱਚੇ ਪਾਤਸ਼ਾਹ ਜੀ ਦੇ ਸਿਮਰਨ ਦੇ ਵਿੱਚ ਪ੍ਰੇਮ ਨਾਲ ਲੱਗ ਗਏ ਹਨ।
ਉਹ ਦਰਸ਼ਨ ਹਰ ਚਾਹੇ ਵੱਡ ਭਾਗੀ।
ਕਈ ਵੱਡੇ ਭਾਗਾਂ ਵਾਲੇ ਰੋਜ਼ ਕਹਿੰਦੇ ਮਹਾਰਾਜ ਤੁਹਾਡੇ ਦਰਸ਼ਨ ਹੀ ਹੁੰਦੇ ਰਹਿਣ ਸਾਨੂੰ ਤਾਂ।
ਵਿਸ਼ਾ ਵਿਰਾਗ ਕਿਨਹੂੰ ਕੇ ਹੋਵਾ।
ਕਈਆਂ ਦਾ ਵਿਸ਼ਿਆਂ ਵੱਲੋਂ ਵਿਰਾਗੀ ਹੋ ਗਿਆ ਮਨ, ਉਹਨਾਂ ਨੂੰ ਦੁਨੀਆਂ ਦੇ ਰੰਗ ਤਮਾਸ਼ੇ, ਵਿਸ਼ੇ ਵਕਾਰ ਚੰਗੇ ਨਹੀਂ ਲੱਗਦੇ।
ਕਿਨਹੂ ਸੁਖ ਨਿਜ ਅੰਤਰ ਜੋਵ।
ਕਈਆਂ ਦੀ ਐਸੀ ਅੰਤਰਮੁਖੀ ਬਿਰਤੀ ਬਣ ਗਈ ਇਸ ਸ਼ਬਦ ਦਾ ਅਭਿਆਸ ਕਰਕੇ, ਬਸ ਉਹਨਾਂ ਨੂੰ ਹੁਣ ਅੰਦਰੋਂ ਜਿਹੜਾ ਆਨੰਦ ਆਉਂਦਾ ਉਸ ਆਨੰਦ ਵਰਗਾ, ਉਸ ਸੁਖ ਵਰਗਾ ਕੋਈ ਵੀ ਦੁਨੀਆਂ ਤੇ ਸੁਖ ਨਹੀਂ ਹੈਗਾ।
ਪਰਮ ਮੋਹ ਸੰਸੇ ਤ੍ਰੈ ਤਾਪ।
ਕਈਆਂ ਦੇ ਭਰਮ ਦੂਰ ਹੋ ਗਏ, ਸੰਸੇ ਦੂਰ ਹੋ ਗਏ। ਭਰਮ ਮੋਹ ਸੰਸੇ ਤ੍ਰੈ ਤਾਪ, ਤ੍ਰੈ ਤਾਪ ਹੁੰਦੇ ਆਦੀ ਵਿਆਦੀ ਉਪਾਧੀ ਨਾਸ ਹੋ ਗਈ। ਇਹਨੂੰ ਕਹਿੰਦੇ ਨਾ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕੋ ਵਿਘਨ ਕੋ ਲਾਗੇ ਜਾਂ ਕਿ ਪ੍ਰਭ ਅੱਗੇ ਅਰਦਾਸ। ਕਹਿੰਦੇ ਜਿਹੜਾ ਮਹਾਰਾਜ ਅੱਗੇ ਅਰਦਾਸਾਂ ਕਰਦਾ ਰਹਿੰਦਾ ਗੁਰਮੁਖਾਂ ਨੂੰ ਇਹ ਤਿੰਨੇ ਤਾਪ ਲੱਗਦੇ ਨੇ। ਕਿਹੜੇ ਤਿੰਨੇ ਤਾਪ? ਆਦੀ ਵਿਆਦੀ ਉਪਾਧੀ। ਇੱਕ ਮਨ ਦਾ ਰੋਗ ਹੁੰਦਾ, ਇੱਕ ਸਰੀਰ ਦਾ ਰੋਗ ਹੁੰਦਾ, ਇੱਕ ਹੁੰਦੀ ਬਿਪਤਾ। ਮੰਨ ਲਓ ਕਿਸੇ ਦਾ ਸਰੀਰ ਤੰਦਰੁਸਤ ਹੈ ਪਰ ਉਹਦਾ ਮਨ ਰੋਗੀ ਹੈ, ਸੜਦਾ ਘੁੜਦਾ ਰਹਿੰਦਾ, ਮਨ ਦੇ ਵਿੱਚ ਈਰਖਾ ਹੀ ਚੱਲੀ ਜਾਂਦੀ ਹੈ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਹਰ ਵੇਲੇ ਮਨ ਤਪਿਆ ਹੀ ਰਹਿੰਦਾ, ਉਹ ਵੀ ਬੰਦਾ ਦੁਖੀ ਹੈ। ਇੱਕ ਕਿਸੇ ਬੰਦੇ ਦਾ ਮਨ ਤਾਂ ਠੀਕ ਹੈ ਪਰ ਉਹਦਾ ਸਰੀਰ ਠੀਕ ਨਹੀਂ ਰਹਿੰਦਾ ਵਿਚਾਰੇ ਦਾ, ਉਹ ਵੀ ਦੁਖੀ ਹੈ। ਇੱਕ ਕਿਸੇ ਦਾ ਮਨ ਵੀ ਠੀਕ ਹੈ, ਸਰੀਰ ਵੀ ਠੀਕ ਹੈ, ਪਰ ਅਚਾਨਕ ਬਿਪਤਾ ਪੈ ਜਾਂਦੀ, ਚੰਗਾ ਭਲਾ ਕਰੋਗੇ ਅੱਗੇ ਐਕਸੀਡੈਂਟ ਹੋ ਜਾਂਦਾ, ਪਤਾ ਹੀ ਨਹੀਂ ਸੀ ਇਸ ਸਿਆਪੇ ਦਾ ਵੀ ਇਹ ਵੀ ਪੈ ਜਾਣਾ। ਇਹ ਤਿੰਨ ਤਰ੍ਹਾਂ ਦੀਆਂ ਦੇ ਜਿਹੜੇ ਇਹ ਨੁਕਸ ਆ, ਸਮਝ ਲਓ ਤੁਸੀਂ, ਤਾਪ ਨੇ ਤਿੰਨੇ, ਕਿਸੇ ਦੇ ਕਿਸੇ ਨੂੰ ਮਨ ਕਰਕੇ, ਕਿਸੇ ਨੂੰ ਸਰੀਰ ਕਰਕੇ, ਤੇ ਕਈ ਵਾਰੀ ਅਚਾਨਕ ਜਿਹੜੀ ਬਿਪਤਾ ਪੈਂਦੀ। ਕਹਿੰਦੇ ਮਹਾਰਾਜ ਜੀ ਦੇ ਦਾ ਸ਼ਬਦ ਤਾਂ ਗੁਰਮੁਖੋ ਇਹ ਤਿੰਨੇ ਦੁੱਖ ਹੀ ਕੱਟ ਦਿੰਦਾ, ਨਾ ਕਿਸੇ ਦਾ ਮਨ ਰੋਗੀ ਰਹਿੰਦਾ, ਨਾ ਕਿਸੇ ਦਾ ਸਰੀਰ ਰੋਗੀ ਰਹਿੰਦਾ, ਅਚਾਨਕ ਪੈਣ ਵਾਲੀ ਬਿਪਤਾ ਤੋਂ ਵੀ ਮਹਾਰਾਜ ਹੱਥ ਦੇ ਕੇ ਰੱਖ ਲੈਂਦੇ ਹਨ, ਜੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰੀਏ। ਆਹ ਉਪਦੇਸ਼ ਹੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਵੇ।
ਸਭ ਸੰਗਤ ਕੇ ਖਾਪ ਕਲਾਪ।
ਕਹਿੰਦੇ ਸਭ ਸੰਗਤਾਂ ਦੇ ਜਿਹੜੇ ਇਹ ਦੁੱਖ ਨੇ, ਜਿਹੜੀ ਕਲਪਨਾ ਹੈ, ਚਿੰਤਾ ਹੈ, ਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਉਪਦੇਸ਼ ਦੇ ਕੇ ਸਭ ਸੰਗਤਾਂ ਦੇ ਦੁੱਖ ਹੀ ਦੂਰ ਕਰ ਦਿੱਤੇ ਹਨ ਜੀ।
ਪਰਹਿ ਸਭਨ ਪਰ ਕਿਰਪਾ ਕਿਰਪਾ।
ਸਾਰਿਆਂ ਉੱਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਹੁਣ ਸ਼ਬਦ ਤਾਂ ਮਹਾਰਾਜ ਜੀ ਨੇ ਦੱਸ ਦਿੱਤਾ, ਸਤਸੰਗ ਜੀ ਜਿਹੜਾ ਜਪੇਗਾ ਉਹਦਾ ਹੀ ਭਲਾ ਹੋਣਾ ਨਾ। ਦਵਾਈ ਤਾਂ ਵੈਦ ਦੇ ਦਿੰਦਾ, ਹੁਣ ਖਾਣੀ ਤਾਂ ਰੋਗੀ ਨੇ ਹੁੰਦੀ, ਤੇ ਪਰਹੇਜ਼ ਵੀ ਉਹਨੇ ਹੀ ਰੱਖਣਾ ਹੁੰਦਾ। ਹੁਣ ਕੋਈ ਹੋਰ ਤਾਂ ਉਹਦੀ ਥਾਂ ਤੇ ਖਾਵੇ ਤਾਂ ਉਹਨੂੰ ਤਾਂ ਨਹੀਂ ਨਾ ਆਰਾਮ ਆਉਣਾ। ਇਸ ਕਰਕੇ ਮਹਾਰਾਜ ਨੇ ਉਪਦੇਸ਼ ਦੇ ਦਿੱਤਾ, ਹੁਣ ਜਿਹੜਾ ਜਿਹੜਾ ਜਪੇਗਾ ਗੁਰਮੁਖ ਉਹਦੇ ਦੁੱਖ ਕੱਟੇ ਜਾਣਗੇ, ਕਿਉਂਕਿ ਗੁਰੂ ਸਾਹਿਬ ਜੀ ਤਾਂ ਸਭ ਤੇ ਕਿਰਪਾਲੂ ਨੇ, ਸਾਰਿਆਂ ਦੇ ਭਲੇ ਦਾ ਉਪਦੇਸ਼ ਦਿੱਤਾ ਹੈ।
ਇੱਕ ਦਿਨ ਬੈਠੇ ਸਤਿਗੁਰ ਸਭਾ।
ਕਹਿੰਦੇ ਇੱਕ ਦਿਨ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਿੱਖਾਂ ਦੀ ਸਭਾ ਵਿੱਚ ਬੈਠੇ ਹੋਏ ਸਨ ਜੀ।
ਗਿਆਨ ਮੋਨ ਗਨ ਸੋ ਸ਼ਿਵ ਕੀ ਪ੍ਰਭਾ।
ਐਉਂ ਲੱਗਦਾ ਸੀ ਜਿਵੇਂ ਸਾਰੇ ਮੁਨੀਆਂ ਨੂੰ ਇਕੱਠੇ ਕਰਕੇ ਤੇ ਸ਼ਿਵ ਜੀ ਵਿੱਚ ਬੈਠੇ ਹੋਣ ਤੇ ਸਭਾ ਸੋਭਦੀ ਹੈ ਨਾ, ਇਉਂ ਚੌਥੇ ਪਾਤਸ਼ਾਹ ਜੀ ਸਿੱਖਾਂ ਦੀ ਸਭਾ ਚ ਸੋਭਦੇ ਹੈ, ਤੇ ਸਿਰਫ ਇੱਕ ਅੰਗੀ ਦ੍ਰਿਸ਼ਟਾਂਤ ਹੈ, ਨਹੀਂ ਤੇ ਮਹਾਰਾਜ ਜੀ ਦੀ ਬਰਾਬਰਤਾ ਕਿਹਨੇ ਕਰ ਲੈਣੀ, ਕੋਈ ਨਹੀਂ ਕਰ ਸਕਦਾ।
ਲਾਹੌਰ ਵਿਖੇ ਨਾਮ ਸੰਹਾਰੀ।
ਕਹਿੰਦੇ ਲਾਹੌਰ ਵਿੱਚ ਇੱਕ ਗੁਰਮੁਖ ਪਿਆਰੇ ਰਹਿੰਦੇ ਤੇ ਉਹਨਾਂ ਦਾ ਨਾਮ ਹੈ ਸੰਹਾਰੀ ਮੱਲ।
ਕੁਲ ਛੋਡੀ ਸ਼ੁਭ ਕਰਤ ਆਚਾਰੀ।
ਛੋਡੀਆਂ ਦੇ ਕੁਲ ਦੇ ਹੀ ਨੇ ਉਹ ਵੀ, ਲਾਹੌਰ ਵਿੱਚ ਰਹਿੰਦੇ ਨੇ, ਬਹੁਤ ਨੇਕ ਨੇ, ਭਲੇ ਬੰਦੇ ਨੇ, ਚੰਗਾ ਕੰਮ ਕਰਦੇ ਹਨ।
ਰਾਮਦਾਸ ਸਤਿਗੁਰ ਕੋ ਤਾਇਆ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਤਾਇਆ ਜੀ।
ਜਿਸ ਕੋ ਸੁੱਤ ਗੁਣ ਸਹਿਤ ਸੁਹਾਇਆ।
ਕਹਿੰਦੇ ਉਹਨਾਂ ਦੇ ਪੁੱਤਰ ਨੇ ਸਹਾਰੀ ਮੱਲ, ਬੜੇ ਗੁਣਾਂ ਵਾਲੇ ਬੰਦੇ ਹਨ, ਲਾਹੌਰ ਚ ਰਹਿੰਦੇ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਤਾਏ ਦੇ ਪੁੱਤਰ ਨੇ, ਨਾਮ ਹੈ ਸਹਾਰੀ ਮੱਲ।
ਸਖਟ ਅਰੂੜ ਹੋਏ ਕਰ ਆਇਓ।
ਕਹਿੰਦੇ ਇੱਕ ਦਿਨ ਉਹ ਭਾਈ ਸਹਾਰੀ ਮੱਲ ਜੀ ਲਾਹੌਰ ਤੋਂ ਗੱਡੇ ਤੇ ਚੜ ਕੇ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਪਹੁੰਚੇ ਜੀ।
ਚਤੁਰਦਾਸ ਆਪਣੇ ਸੰਗ ਲਿਆਇਓ।
ਤੇ ਚਾਰ ਸੇਵਕ ਨਾਲ ਆਪਣੇ ਲਿਆਂਦੇ ਹਨ ਸਹਾਰੀ ਮੱਲ ਜੀ ਨੇ, ਜਦੋਂ ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ।
ਗੋਇੰਦਵਾਲ ਸੋ ਉਤਰਿਓ ਆਈ।
ਕਹਿੰਦੇ ਉਸ ਵੇਲੇ ਮਹਾਰਾਜ ਚੌਥੇ ਪਾਤਸ਼ਾਹ ਗੋਇੰਦਵਾਲ ਵਿੱਚ ਸਨ, ਤਾਂ ਉਹਨੇ ਉਹ ਭਾਈ ਸਹਾਰੀ ਮੱਲ ਜੀ ਗੋਇੰਦਵਾਲ ਆਣ ਕੇ ਉਤਾਰਾ ਕੀਤਾ।
ਗਯੋ ਗੁਰੂ ਢਿੱਗ ਲੈ ਮਠਿਆਈ।
ਕਹਿੰਦੇ ਕੁਝ ਮਠਿਆਈ ਸੀ ਉਹਨਾਂ ਨੇ ਨਾਲ ਲਈ ਹੋਈ, ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਸਹਾਰੀ ਮੱਲ ਜੀ ਗਏ, ਜਿਹੜੇ ਲਾਹੌਰੋਂ ਆਏ ਸਨ।
ਹੱਥ ਜੋੜ ਬੰਦਨ ਚਾਹ ਕਰਿਓ।
ਕਹਿੰਦੇ ਹੱਥ ਜੋੜ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦੇ ਤਾਏ ਦੇ ਪੁੱਤਰ ਨੇ ਭਾਈ ਸਹਾਰੀ ਮੱਲ ਨੇ ਮੱਥਾ ਟੇਕਿਆ।
ਰਾਮਦਾਸ ਸਤਿਗੁਰ ਨੇ ਹਰਿਓ।
ਕਹਿੰਦੇ ਵੇਖਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਵੀ ਸਾਡੇ ਤਾਏ ਦਾ ਪੁੱਤਰ ਆਇਆ, ਜਦੋਂ ਉਹਨਾਂ ਨੇ ਮੱਥਾ ਟੇਕਿਆ ਤਾਂ
ਇੱਕ ਤਾਂ ਲਖਿਓ ਬਡੋ ਇਹ ਭਰਾਤ।
ਇੱਕ ਤਾਂ ਚੌਥੇ ਪਾਤਸ਼ਾਹ ਜੀ ਨੇ ਜਾਣਿਆ ਵੀ ਸਾਡੇ ਵੱਡੇ ਭਰਾ ਨੇ, ਸਾਡੇ ਤਾਏ ਦੇ ਪੁੱਤਰ ਹਨ।
ਕਰਮ ਕਰਤ ਸ਼ੁਭ ਦੁਤੀਏ ਜਾਤ।
ਤੇ ਦੂਜਾ ਇਹ ਜਾਣਿਆ ਵੀ ਇਹ ਬਹੁਤ ਚੰਗੇ ਨੇ, ਨੇਕ ਨੇ, ਭਲੇ ਪੁਰਸ਼ ਨੇ, ਤੇ ਚੰਗੇ ਕਰਮ ਕਰਦੇ, ਧਰਮ ਦੀ ਕਿਰਤ ਕਰਦੇ ਹਨ।
ਤ੍ਰਿਤੀਏ ਤਾਏ ਕੋ ਸੁਤ ਆਹੈ।
ਤੇ ਤੀਸਰਾ ਇਹ ਜਾਣਿਆ ਵੀ ਸਾਡੇ ਤਾਏ ਦੇ ਪੁੱਤਰ ਹਨ।
ਹਮ ਟਿਗ ਆਇਓ ਚਾਹ ਉਮਾਹ।
ਤੇ ਸਾਡੇ ਦਰਸ਼ਨ ਕਰਨ ਵਾਸਤੇ ਆਏ ਨੇ ਲਾਹੌਰ ਤੋਂ ਚੱਲ ਕੇ, ਇਹ ਤਿੰਨ ਚਾਰ ਗੱਲਾਂ ਜਾਣ ਕੇ ਚੌਥੇ ਪਾਤਸ਼ਾਹ ਜੀ ਨੇ
ਜਾਂ ਤੇ ਕਰ ਨਿਰਵਰ
ਕਹਿੰਦੇ, ਇਸ ਕਰਕੇ ਮਹਾਰਾਜ ਜੀ ਨੇ ਉਹਨਾਂ ਦੇ ਹੱਥ ਫੜ ਕੇ ਤੇ ਪਿੱਛੇ ਕਰ ਦਿੱਤੇ। ਜਦੋਂ ਉਹ ਚਰਨ ਫੜ ਕੇ ਮਹਾਰਾਜ ਜੀ ਨੂੰ ਮੱਥਾ ਟੇਕਣ ਲੱਗੇ, ਭਾਈ ਸੁਹਾਰੀ ਮੱਲ ਜੀ ਮਾਰੇ ਜਾਣਿਆ ਇਹ ਉਮਰ ਚ ਸਾਡੇ ਤੋਂ ਵੱਡੇ ਨੇ, ਫਿਰ ਸਾਡੇ ਤਾਏ ਦੇ ਪੁੱਤਰ ਨੇ, ਫਿਰ ਨੇਕ ਬੰਦੇ ਨੇ, ਫਿਰ ਇੰਨੀ ਦੂਰੋਂ ਚੱਲ ਕੇ ਆਏ ਨੇ, ਇਸ ਕਰਕੇ ਮਹਾਰਾਜ ਜੀ ਨੇ ਉਹਨਾਂ ਦੇ ਹੱਥ ਫੜ ਕੇ ਰੋਕ ਦਿੱਤਾ, ਉਹਨਾਂ ਨੂੰ ਮੱਥਾ ਹੱਥ ਆਪਣੇ ਚਰਨਾਂ ਤੇ ਲਾਉਣ ਨਹੀਂ ਦਿੱਤੇ ਉਹਨਾਂ ਨੂੰ।
ਆਪ ਚਰਨ ਪਰ ਬੰਧਨ ਧਾਰੇ,
ਸਗੋਂ ਉਲਟਾ ਚੌਥੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਨਮਸਕਾਰ ਕਰ ਦਿੱਤੀ, ਭਾਈ ਸੁਹਾਰੀ ਮੱਲ ਜੀ ਨੂੰ।
ਇਮ ਬਲੋਕ ਕਹੇ ਨਿਮਰ ਅਗਾਰੀ,
ਕਹਿੰਦੇ ਨੇ ਇਹ ਦੇਖ ਕੇ ਤੇ ਭਾਈ ਸੁਹਾਰੀ ਮੱਲ ਜੀ ਦੀਆਂ ਤੇ ਅੱਖਾਂ ਚ ਪਾਣੀ ਆ ਗਿਆ, ਹੱਥ ਜੋੜ ਕੇ ਏਦਾਂ ਕਹਿਣ ਲੱਗੇ।
ਬਿਸਮੈ ਹੋਏ ਕਹਿਤ ਸੰਹਾਰੀ,
ਬਹੁਤ ਹੈਰਾਨ ਹੋ ਕੇ ਭਾਈ ਸੁਹਾਰੀ ਮੱਲ ਜੀ ਨੇ ਏਦਾਂ ਆਖਿਆ ਜੀ।
ਅਸਮੰਜਸ ਨਹਿ ਕਰੋ ਗੁਸਾਈ,
ਆਖਿਆ ਮਹਾਰਾਜ ਏਦਾਂ ਨਾ ਕਰੋ, ਏਦਾਂ ਨਾ ਕਰੋ, ਇਹ ਉਲਟਾ ਕੰਮ ਕਿਉਂ ਕਰਦੇ ਹੋ।
ਅਬ ਤੁਮਕੋ ਹਮ ਲਖੇ ਨਾ ਭਾਈ,
ਮਹਾਰਾਜ ਹੁਣ ਤੁਸੀਂ ਸਿਰਫ ਮੇਰੇ ਭਾਈ ਨਹੀਂ ਹੈਗੇ, ਹੁਣ ਮੈਂ ਸਿਰਫ ਤੁਹਾਨੂੰ ਆਪਣਾ ਭਰਾ ਨਹੀਂ ਜਾਣਦਾ ਹਾਂ।
ਸਤਿਗੁਰ ਅਮਰਦਾਸ ਕਰ ਸੰਗ,
ਹੁਣ ਤੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਮਹਾਰਾਜ ਦੀ ਸੰਗਤ ਕਰਕੇ ਤੁਸੀਂ ਰੱਬ ਰੂਪ ਹੋ ਗਏ ਜੇ, ਤੇ ਮੈਨੂੰ ਮੱਥਾ ਕਿਉਂ ਨਹੀਂ ਟੇਕਣ ਦਿੰਦੇ, ਉਲਟਾ ਮੈਨੂੰ ਕਿਉਂ ਨਮਸਕਾਰ ਤੁਸਾਂ ਕੀਤੀ ਹੈ, ਇਹ ਕੰਮ ਨਾ ਕਰੋ ਸੱਚੇ ਪਾਤਸ਼ਾਹ ਜੀ।
ਜਗ ਗੁਰ ਬਣ ਪਦ ਲਹਿਓ ਉਤੰਗ,
ਮਹਾਰਾਜ ਇਸ ਵੇਲੇ ਤੁਸੀਂ ਜਗਤ ਗੁਰੂ ਦੀ ਪਦਵੀ ਤੇ ਜੇ, ਬਹੁਤ ਉੱਚਾ ਮਹਾਨ ਰੁਤਬਾ ਹੈ ਆਪ ਜੀ ਦਾ।
ਮਾਨਣੀਏ ਭਏ ਨਰਨ ਹਜ਼ਾਰਨ,
ਮਹਾਰਾਜ ਤੁਸੀਂ ਤੇ ਹਜ਼ਾਰਾਂ ਲੱਖਾਂ ਲੋਕਾਂ ਦੇ ਮਾਨਣੀਆ ਹੋ, ਸਤਿਕਾਰਯੋਗ ਹੋ, ਤੇ ਫਿਰ ਮੈਨੂੰ ਕਿਉਂ ਨਹੀਂ ਮੱਥਾ ਟੇਕਣ ਦਿੱਤਾ।
ਸਰਬ ਸ਼ਕਤ ਯੁਤ ਕਰਤੇ ਉਧਾਰਨ,
ਤੁਸੀਂ ਸਾਰੀਆਂ ਸ਼ਕਤੀਆਂ ਦੇ ਮਾਲਕ ਜੇ, ਕਿੰਨੇ ਲੋਕਾਂ ਦੀ ਉਧਾਰ ਕਲਿਆਣ ਕਰਦੇ ਪਏ ਹੋ।
ਨਾਮ ਸੰਸਾਰੀ ਪਚੀ ਕੁਟੰਬ,
ਤੇ ਮਹਾਰਾਜ ਅਸੀਂ ਤੇ ਨਾਮ ਵੀ ਨਹੀਂ ਜਪਦੇ, ਅਸੀਂ ਤੇ ਆਪਣੇ ਕੁਟੰਬ ਕਬੀਲੇ ਦੇ ਮੋਹ ਵਿੱਚ ਫਸੇ ਹੋਏ ਹਾਂ।
ਕਬੂ ਨਾ ਲੈ ਹਰ ਨਾਮ ਅਲੰਬ,
ਮਹਾਰਾਜ ਅਸੀਂ ਤੇ ਨਾਮ ਦਾ ਆਸਰਾ ਵੀ ਨਹੀਂ ਲੈ ਕੇ ਰੱਖਦੇ ਹਰ ਵੇਲੇ, ਤੇ ਤੁਸੀਂ ਮੇਰੇ ਵਰਗੇ ਬੰਦੇ ਨੂੰ ਨਮਸਕਾਰ ਕੀਤੀ, ਮੈਨੂੰ ਮੱਥਾ ਨਹੀਂ ਟੇਕਣ ਦਿੱਤਾ, ਇਹ ਨਹੀਂ ਮੈਨੂੰ ਚੰਗਾ ਲੱਗਾ ਮਹਾਰਾਜ ਜੀ।
ਓਨ ਸ਼੍ਰੀ ਰਾਮਦਾਸ ਜੀ ਕਹੇ,
ਕਹਿੰਦੇ ਇੰਨੀ ਪ੍ਰੇਮ ਵਾਲੀ ਬੇਨਤੀ ਸੁਣ ਕੇ ਭਾਈ ਸੁਹਾਰੀ ਮੱਲ ਦੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਏਦਾਂ ਆਖਣ ਲੱਗੇ।
ਬੜੇ ਭਰਾਤ ਕੋ ਪਦ ਤੁਮਿਆ ਹੈ,
ਆਖਿਆ ਅਸੀਂ ਤਾਂ ਨਮਸਕਾਰ ਕੀਤੀ, ਤਾਂ ਨਹੀਂ ਤੁਹਾਡੇ ਹੱਥ ਆਪਣੇ ਚਰਨਾਂ ਨੂੰ ਲੱਗਣ ਦਿੱਤੇ, ਕਿਉਂਕਿ ਤੁਸੀਂ ਵੱਡੇ ਭਰਾ ਹੋ ਸਾਡੇ।
ਅਰਪਿਤ ਵੱਡੇ ਭਰਾਤ ਕੋ ਨੰਦਨ,
ਫਿਰ ਸਾਡੇ ਪਿਤਾ ਦੇ ਵੱਡੇ ਭਰਾ ਤੁਹਾਡੇ ਪਿਤਾ ਜੀ ਸਨ, ਤੁਸੀਂ ਸਾਡੇ ਤਾਏ ਦੇ ਪੁੱਤਰ ਜੇ, ਮੇਰੇ ਪਿਤਾ ਜੀ ਦੇ ਤੁਹਾਡੇ ਪਿਤਾ ਜੀ ਵੱਡੇ ਭਰਾ ਸਨ, ਤੇ ਮੇਰੇ ਤੁਸੀਂ ਵੱਡੇ ਭਰਾ ਜੇ, ਇਸ ਕਰਕੇ ਮੈਂ ਕਿਵੇਂ ਤੁਹਾਡੇ ਤੋਂ ਚਰਨਾਂ ਨੂੰ ਹੱਥ ਲਵਾ ਸਕਦਾ ਹਾਂ।
ਜਾਂ ਤੇ ਉਚਿਤ ਹਮ ਕੋ ਬੰਦਨ,
ਇਸ ਕਰਕੇ ਇਹੀ ਚੰਗੀ ਗੱਲ ਸੀ ਵੀ ਅਸੀਂ ਤੁਹਾਨੂੰ ਆਪ ਵੰਦਨਾ ਕੀਤੀ ਹੈ।
ਇਮ ਦੋਏ ਦਿਸ਼ ਤੇ ਕਹਿ ਤਿਮ ਸਮ,
ਇਉਂ ਫਿਰ ਭਾਈ ਸੁਹਾਰੀ ਮੱਲ ਜੀ ਨੇ ਆਖਿਆ, ਨਹੀਂ ਨਹੀਂ ਮਹਾਰਾਜ ਏਦਾਂ ਨਹੀਂ ਹੈਗਾ, ਹੁਣ ਤੁਸੀਂ ਮੇਰੇ ਭਰਾ ਥੋੜੋ ਜੇ ਇਕੱਲੇ, ਤੁਸੀਂ ਹੁਣ ਪਰਮੇਸ਼ਰ ਸਰੂਪ ਜੇ, ਰੱਬ ਰੂਪ ਜੇ, ਇਸ ਕਰਕੇ ਮੈਨੂੰ ਮੱਥਾ ਟੇਕਣ ਦਿਓ। ਫਿਰ ਉਹਨਾਂ ਨੇ ਮੱਥਾ ਟੇਕਿਆ ਜੀ।
ਸੁਪ੍ਰੀਤ ਪਰਸ ਪਰ ਨਾਮ,
ਕਹਿੰਦੇ ਨੇ ਬਹੁਤ ਪ੍ਰੇਮ ਨਾਲ ਦੋਨਾਂ ਪਾਸਿਆਂ ਤੋਂ ਨਮਸਕਾਰਾਂ ਹੋਈਆਂ। ਫਿਰ
ਬੈਠੇ ਕੁਸ਼ਲ ਪ੍ਰਸ਼ਨ ਕਰ ਆਖੇ,
ਕਹਿੰਦੇ ਮਹਾਰਾਜ ਜੀ ਨੇ ਕੋਲ ਬਿਠਾ ਲਿਆ ਆਪਣੇ ਤਾਏ ਦੇ ਪੁੱਤਰ ਨੂੰ, ਤੇ ਫਿਰ ਸੁਖ ਸਾਂਦ ਪੁੱਛਣ ਲੱਗ ਪਏ।
ਦੇਖ ਮਿਠਾਈ ਦਿਸ਼ ਗੁਰ ਪਾਸੇ,
ਕਹਿੰਦੇ ਇੰਨੇ ਚਿਰ ਨੂੰ ਮਹਾਰਾਜ ਜੀ ਦਾ ਧਿਆਨ ਉਹ ਮਠਿਆਈ ਤੇ ਪੈ ਗਿਆ, ਜਿਹੜੀ ਭਾਈ ਸੁਹਾਰੀ ਮੱਲ ਜੀ ਨਾਲ ਲੈ ਕੇ ਆਏ ਸਨ ਨਾ ਕੁਝ, ਉਸ ਮਠਿਆਈ ਤੇ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਪਈ।
ਕਾਰਣ ਕਵਨ ਆਪ ਅਗਵਨ,
ਉਹ ਮਠਿਆਈ ਦੇਖ ਕੇ ਮਹਾਰਾਜ ਕਹਿਣ ਲੱਗੇ ਵੀ ਭਰਾਤਾ ਜੀ ਕੀ ਕਾਰਜ ਹੈ, ਕਿਸ ਕਰਕੇ ਆਏ ਹੋ ਤੁਸੀਂ ਇਹ ਮਿੱਠਾ ਲੈ ਕੇ।
ਕੱਜ ਕੇ ਕ੍ਰਿਤ ਸਗਲ ਨਿਜ ਭਵਨ,
ਤੁਸੀਂ ਆਪਣੇ ਘਰ ਦਾ ਜਰੂਰੀ ਕੰਮ ਛੱਡ ਕੇ ਆਏ ਜੇ, ਤੇ ਨਾਲ ਇਹ ਮਠਿਆਈ ਵੀ ਲਿਆਂਦੀ, ਕੀ ਗੱਲ ਹੈ।
ਤਬ ਘਰ ਜੋਰ ਕਹਿਤ ਸੰਹਾਰੀ,
ਮਹਾਰਾਜ ਜੀ ਦਾ ਇਹ ਬਚਨ ਸੁਣ ਕੇ ਹੱਥ ਜੋੜ ਕੇ ਭਾਈ ਸੁਹਾਰੀ ਮੱਲ ਜੀ ਨੇ ਏਦਾਂ ਆਖਿਆ,
ਤੁਮ ਸੋਢੀ ਕੁਲ ਮੈਂ ਉਜਿਆਰੀ,
ਆਖਿਆ ਮਹਾਰਾਜ ਤੁਸੀਂ ਸੋਢੀਆਂ ਦੇ ਕੁਲ ਦੇ ਪ੍ਰਕਾਸ਼ ਰੂਪ, ਸੂਰਜ ਸਰੂਪ ਹੋ ਚੌਥੇ ਪਾਤਸ਼ਾਹ ਜੀ।
ਜਗ ਮੈਂ ਪ੍ਰਗਟ ਭਈ ਵਡਿਆਈ,
ਮਹਾਰਾਜ ਜਗਤ ਵਿੱਚ ਤੁਹਾਡੀ ਬਹੁਤ ਵੱਡੀ ਵਡਿਆਈ ਪ੍ਰਗਟ ਹੋਈ ਹੈ।
ਸੋ ਮੈਂ ਕਹਿਣ ਲੱਗ ਕਹੋ ਸੁਣਾਈ,
ਮਹਾਰਾਜ ਕਿੱਥੋਂ ਤੱਕ ਮੈਂ ਆਪ ਜੀ ਦੀ ਵਡਿਆਈ ਕਹਿ ਕੇ ਸੁਣਾਵਾਂ, ਮੇਰੀ ਤੇ ਰਸਨਾ ਥੱਕ ਜਾਵੇਗੀ, ਆਪ ਜੀ ਦੀ ਵਡਿਆਈ ਨਹੀਂ ਮੁੱਕਣ ਲੱਗੀ।
ਆਵ ਤੁਮਰੇ ਭਤੀਜ ਕੋ ਵਿਆਹ,
ਤੇ ਮੈਂ ਤਾਂ ਆਇਆ, ਆ ਮਠਿਆਈ ਤਾਂ ਲਿਆਇਆ ਕਿ ਤੁਹਾਡੇ ਭਤੀਜੇ ਦਾ ਵਿਆਹ ਰੱਖਿਆ ਹੈ ਮੈਂ, ਭਾਵ ਮੇਰੇ ਪੁੱਤਰ ਦੀ ਸ਼ਾਦੀ ਹੈ ਚੌਥੇ ਪਾਤਸ਼ਾਹ ਜੀ, ਤਾਂ ਮੈਂ ਆਇਆ, ਤਾਂ ਆ ਮਠਿਆਈ ਲਿਆਂਦੀ ਹੈ।
ਕਰਨ ਅਸ਼ੇਰੋ ਮੈਂ ਚਿਤ ਚਾਹੋ,
ਤੇ ਮਹਾਰਾਜ ਹੁਣ ਮੈਂ ਮੇਰੇ ਮਨ ਚ ਇੱਛਾ ਸੀ ਇਹ ਕਿ ਆਪ ਜੀ ਉਸ ਵਿਆਹ ਵਿੱਚ ਸ਼ਾਮਲ ਹੋ, ਤੇ ਮੈਂ ਸੱਦਾ ਦੇਣ ਵਾਸਤੇ ਆਇਆ ਹਾਂ।
सो आशो तुम बिन बने।
महाराज मेरे मन की इच्छा है कि तुहाडे बिना वह विआह सोभना नहीं, आप जी कृपा करके उस विआह विच दर्शन देवो जी।
एम आयो मैं ठट कर मन
ए जान के आया महाराज सच्चे पातशाह मैं आप जी नूं बेनती करन वास्ते आया हां।
सब मैं आप होए सिरमौर
महाराज सब सोडियां विच आप जी श्रोमणी हो सिरमौर हो ते फिर मेरी मन की इच्छा है कि तुसीं इस शादी विच शामिल होवो।
करो विआह चल के तिस ठोर
आप चल के अपने हथी अपने भतीजे का तुसी ब्याह करो।
सुन श्री रामदास सन मन
कहिंदे अपने ताए दे पुत्र दी गल सुन के गुरु रामदास सच्चे पातशाह जी ने बड़ा आदर किया उन्हां दा।
डेरो दिया कराए शुभ थान
ते बहुत चंगे थां ते उन्हां दा आसन लवाया उन्हां नूं आख्या कोई नहीं आपां कल नूं गल करांगे तुसी हुण लंगर पानी छक के आराम करो थके आए हो।
खान पान के शुद्ध सब लीन
कहिंदे उन्हां दे खान पीण वास्ते सच्चे पातशाह जी ने लंगर प्रसादे दा आप कह के प्रबंध करवाया जी।
निज सुपतन हित सहजा दीन
बहुत सुंदर सहजा आसन उन्हां दे सौण वास्ते महाराज जी ने कह के लगवाया है।
सतगुर रह बिरतांत विचार
कहिंदे उन्हां नूं इह कह के भी चलो तुसीं अपने आसन ते लंगर पानी छको आराम करो कल नूं गल करांगे उन्हां नूं तोर के चौथे पातशाह जी ने इदां मन च विचार कीती
ते ठां जाण ना बने हमार।
महाराज जी ने आख्या भी ठीक है सद्दण वास्ते तां आए ने भी तुसीं साडे पुत्तर दी शादी च लाहौर चलो पर असीं लाहौर जा नहीं सकदे।
अनगन संगत नित प्रत्यावै
क्यों नहीं जा सकदे क्योंकि हजारां दी गिणती विच रोज संगतां आउंदियां साडे दर्शन करन वास्ते।
अचहे देग रहे बहु रसदावै
ते फिर हजारां वास्ते इत्थे लंगर तैयार हुंदा फिर ओह इत्थे आण के सेवा करदे दर्शन करदे उपदेश लैंदे हन।
ਇਮ ਚਿਤਵਰ ਸਤਿਗੁਰ ਨੇਸ਼ਿਸ਼ ਹੋਏ
ਕਹਿੰਦੇ ਇਉਂ ਵਿਚਾਰ ਕਰਕੇ ਵੀ ਜਾ ਨਹੀਂ ਸਕਣਾ ਅਸੀਂ ਲਾਹੌਰ ਕਿਉਂਕਿ ਸਾਡੇ ਕੋਲ ਤਾਂ ਹਜ਼ਾਰਾਂ ਦੀ ਗਿਣਤੀ ਚ ਰੋਜ਼ ਸਿੱਖ ਸੰਗਤਾਂ ਆਉਂਦੀਆਂ ਨੇ ਇਹ ਵਿਚਾਰ ਕਰਕੇ ਮਹਾਰਾਜ ਜੀ ਨੇ ਰਾਤ ਆਰਾਮ ਕੀਤਾ ਜੀ।
ਜਾਗੇ ਬਹੁਰ ਪ੍ਰਾਤ ਜਬ ਹੋਏ
ਜਦੋਂ ਅੰਮ੍ਰਿਤ ਵੇਲਾ ਹੋਇਆ ਸੱਚੇ ਪਾਤਸ਼ਾਹ ਜੀ ਵੀ ਇਸ਼ਨਾਨ ਆਦਿਕ ਕੀਤਾ ਤੇ ਭਾਈ ਸਹਾਰੀ ਮੱਲ ਜੀ ਵੀ ਉੱਠੇ ਜਾਗੇ ਹਨ।
ਆਦਿ ਇਸ਼ਨਾਨ ਕਿਰਿਆ ਕਰ ਸਾਰੀ
ਭਾਈ ਸਹਾਰੀ ਮੱਲ ਜੀ ਨੇ ਇਸ਼ਨਾਨ ਆਦਿਕ ਕਰਕੇ ਜੀ
ਬੈਠੋ ਗੁਰ ਢਿੱਗ ਆਣ ਸਹਾਰੀ
ਤੇ ਆਣ ਕੇ ਚੌਥੇ ਪਾਤਸ਼ਾਹ ਜੀ ਨੂੰ ਫਿਰ ਮੱਥਾ ਟੇਕ ਦਿੱਤਾ ਇਸ਼ਨਾਨ ਆਦਿਕ ਕਰਕੇ ਭਾਈ ਸਹਾਰੀ ਮੱਲ ਜੀ ਨੇ
ਹੱਥ ਜੋੜ ਕਰਕੇ ਨਿਸ ਬੇਨਤੀ
ਕਹਿੰਦੇ ਹੱਥ ਜੋੜ ਕੇ ਚੌਥੇ ਪਾਤਸ਼ਾਹ ਜੀ ਨੂੰ ਇੱਦਾਂ ਅਗਲੇ ਦਿਨ ਸਵੇਰੇ ਬੇਨਤੀ ਕੀਤੀ
ਹੋ ਜੋ ਤਿਆਰ ਆਪ ਤਜ ਗਿਣਤੀ
ਆਖਿਆ ਮਹਾਰਾਜ ਸਭ ਗਿਣਤੀਆਂ ਮਿਣਤੀਆਂ ਛੱਡ ਕੇ ਆਪ ਜੀ ਤਿਆਰ ਹੋਵੋ ਆਪਾਂ ਚੱਲੀਏ ਲਾਹੌਰ ਨੂੰ
ਇਸ ਹਿੱਤ ਕਾਰਨ ਹੈ ਅਪਰ ਪਠਾਵ
ਇਸ ਕਰਕੇ ਮਹਾਰਾਜ ਮੈਂ ਕਿਸੇ ਨੂੰ ਨਹੀਂ ਭੇਜਿਆ ਆਪ ਆਇਆ ਚੱਲ ਕੇ ਤੁਹਾਨੂੰ ਬੇਨਤੀ ਕਰਨ ਵਾਸਤੇ
ਬਹੁ ਕਾਰਜ ਤਜ ਕਰ ਮੈਂ ਆਵ
ਇਹ ਸ਼ਾਦੀ ਦੇ ਬਹੁਤ ਕਾਰਜ ਸੀ ਮਹਾਰਾਜ ਬਹੁਤ ਜ਼ਿਆਦਾ ਮੈਨੂੰ ਤਾਂ ਕੰਮ ਸਨ ਪਰ ਫਿਰ ਵੀ ਮੈਂ ਉਹ ਕੰਮ ਛੱਡ ਕੇ ਆਪ ਬੇਨਤੀ ਕਰਨ ਆਇਆ ਕਿਉਂ ਕਿਉਂਕਿ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਹੈ
ਜਾਂ ਤੇ ਮੇਰੋ ਪ੍ਰੇਮ ਵਿਚਾਰੋ
ਮਹਾਰਾਜ ਇਸ ਕਰਕੇ ਮੇਰੇ ਹਿਰਦੇ ਦੀ ਸ਼ਰਧਾ ਮੇਰਾ ਪ੍ਰੇਮ ਦੇਖੋ ਤੁਸੀਂ
ਕਰੋ ਭਤੀਜੇ ਕੋ ਇਹੋ ਪਿਆਰੋ
ਮਹਾਰਾਜ ਆਪਣੇ ਭਤੀਜੇ ਨੂੰ ਤੁਸੀਂ ਆਪ ਚੱਲ ਕੇ ਉਹਦੇ ਸਿਰ ਤੇ ਹੱਥ ਰੱਖੋ ਪਿਆਰ ਕਰੋ ਆਪ ਸ਼ਾਦੀ ਕਰੋ ਉਸ ਦੀ
ਤੁਮਰੇ ਚਰਨ ਪਰ ਹੈ ਘਰ ਮੇਰੇ
ਮਹਾਰਾਜ ਜੇ ਕਿਤੇ ਤੁਹਾਡੇ ਚਰਨ ਮੇਰੇ ਘਰ ਵਿੱਚ ਪੈ ਜਾਣਗੇ
ਵਡਿਆਈ ਜਗ ਹੋਏ ਵਡੇਰੇ
ਮਹਾਰਾਜ ਇਦੋਂ ਵੱਡੀ ਵਡਿਆਈ ਦੁਨੀਆਂ ਤੇ ਹੋਰ ਕੋਈ ਨਹੀਂ ਜੇ ਤੁਸੀਂ ਮੇਰੇ ਘਰ ਚਰਨ ਪਾ ਦਿਓ ਤਾਂ
ਸਭ ਵਿਧ ਕਾਰਜ ਸਰੇ ਹਮਾਰੋ
ਮਹਾਰਾਜ ਸਾਰੀਆਂ ਵਿਧੀਆਂ ਨਾਲ ਸਾਰੇ ਕਾਰਜ ਸਫਲੇ ਹੋ ਜਾਣਗੇ ਜੇ ਆਪ ਜੀ ਚੱਲੋਗੇ ਸਾਡੇ ਘਰ
ਦਰਸ਼ਨ ਮੰਗਲ ਰੂਪ ਤੁਮਾਰੋ
ਮਹਾਰਾਜ ਤੁਹਾਡੇ ਤੇ ਦਰਸ਼ਨ ਹੀ ਖੁਸ਼ੀਆਂ ਦਾ ਰੂਪ ਹਨ ਕਿੰਨੀ ਖੁਸ਼ੀ ਹੋ ਜਾਵੇਗੀ ਮੈਨੂੰ ਜੇ ਆਪ ਜੀ ਚੱਲੋਗੇ ਤਾਂ
ਉਹੇ ਨਾ ਵਿਘਨ ਬਨੋ ਰਖਵਾਰੋ
ਸੋ ਮਹਾਰਾਜ ਕੋਈ ਵਿਘਨ ਨਹੀਂ ਹੋਵੇਗਾ ਤੁਸੀਂ ਰਖਵਾਲੇ ਜੇ ਆਪ ਜੀ ਚੱਲੋਗੇ ਤੇ ਬਹੁਤ ਖੁਸ਼ੀ ਹੋਵੇਗੀ ਮੈਨੂੰ
ਮਾਮ ਸੁਤ ਨਿਜ ਸੁਤ ਸਮ ਨਿਰ ਧਾਰੋ
ਮਹਾਰਾਜ ਮੇਰੇ ਪੁੱਤਰ ਨੂੰ ਆਪਣੇ ਪੁੱਤਰ ਵਰਗਾ ਹੀ ਜਾਣੋ ਤੁਸੀਂ ਇਸ ਕਰਕੇ ਜ਼ਰੂਰ ਚੱਲੋ ਜੀ
ਸੁਣੇ ਭਰਾਤ ਕੇ ਬਾਕ ਕਿਰਪਾਲਾ
ਆਪਣੇ ਭਰਾ ਦੀ ਜਦੋਂ ਇਹ ਬੇਨਤੀ ਕਿਰਪਾਲੂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਸੁਣੀ ਤਾਂ
ਭਰੇ ਸੁਨੇਹੇ ਅਸ਼ਹੇ ਬਸਾਲ
ਕਹਿੰਦੇ ਬਹੁਤ ਪ੍ਰੇਮ ਨਾਲ ਮਨ ਭਰਿਆ ਚੌਥੇ ਪਾਤਸ਼ਾਹ ਜੀ ਦਾ ਵੀ ਇੰਨੀ ਪ੍ਰੇਮ ਨਾਲ ਬੇਨਤੀ ਕੀਤੀ ਹੈ
ਇਹ ਸਨਮਾਨ ਰੱਖ ਬੇਹਿਤ
ਕਹਿੰਦੇ ਉਹਦਾ ਮਾਣ ਰੱਖਣ ਵਾਸਤੇ ਉਹਦਾ ਸਨਮਾਨ ਰੱਖਣ ਵਾਸਤੇ ਚੌਥੇ ਪਾਤਸ਼ਾਹ ਜੀ ਪ੍ਰੇਮ ਨਾਲ ਬੋਲੇ ਜੀ
ਮ੍ਰਿਦੁਲ ਕਹਿਓ ਸੋਢੀ ਕੁਲ ਕੇਤ
ਬਹੁਤ ਮਿੱਠੇ ਬਚਨ ਕੀਤੇ ਸੋਢੀਆਂ ਦੀ ਕੁਲ ਦੇ ਸੂਰਜ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਨੇ
ਜਾਤਾ ਯੋਗ ਤੁਮ ਭਾਖਤ ਭਰਾਤਾ
ਆਖਿਆ ਭਰਾਤਾ ਜੀ ਤੁਸੀਂ ਬਿਲਕੁਲ ਠੀਕ ਆਖਿਆ ਸਹਾਰੀ ਮਾਲ ਨੂੰ ਚੌਥੇ ਪਾਤਸ਼ਾਹ ਜੀ ਆਖਣ ਲੱਗੇ ਵੀ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ।
ਕਹੋ ਸੁਣੋ ਹਮਰੋ ਬਿਰਪੰਤ,
ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ ਪਰ ਫਿਰ ਵੀ ਸਾਡੇ ਵੀ ਤੁਸੀਂ ਬਚਨ ਸੁਣੋ, ਇਹ ਤੁਹਾਨੂੰ ਅਸੀਂ ਦੱਸਦੇ ਹਾਂ।
ਦੇਸ਼ ਵਿਦੇਸ਼ਣ ਸੰਗਤ ਆਵਹਿ,
ਮਹਾਰਾਜ ਬਚਨ ਕਰਨ ਲੱਗੇ ਭਾਈ ਸਹਾਰੀ ਮਾਲ ਜੀ, ਤੁਹਾਨੂੰ ਪਤਾ ਹੀ ਹੈ ਦੇਸਾਂ ਵਿਦੇਸਾਂ ਵਿੱਚੋਂ ਰੋਜ਼ ਕਿੰਨੀ ਸੰਗਤ ਆਉਂਦੀ ਹੈ।
ਨਿਤ ਪ੍ਰਤ ਨਈ ਦਰਸ਼ ਕਰ ਜਾਵਹਿ,
ਰੋਜ਼ ਨਵੀਂ ਨਵੀਂ ਸੰਗਤ ਆ ਰਹੀ ਹੈ, ਕੁਝ ਪੁਰਾਣੇ ਸਿੱਖ ਵੀ ਆ ਰਹੇ ਨੇ, ਦਰਸ਼ਨ ਕਰਕੇ ਜਾਂਦੇ ਹਨ।
ਗੁਰ ਸਿੱਖਨ ਕੋ ਹੋਈ ਅਪਮਾਨ,
ਤੇ ਜੇ ਅਸੀਂ ਚਲੇ ਜਾਵਾਂਗੇ ਤੁਹਾਡੇ ਨਾਲ ਇੱਥੇ ਸੰਗਤ ਨੂੰ ਅਸੀਂ ਦਿਸੇ ਨਾ ਤੇ ਗੁਰੂ ਕੇ ਸਿੱਖਾਂ ਦਾ ਸੰਗਤਾਂ ਦਾ ਅਪਮਾਨ ਹੋਵੇਗਾ।
ਇਤੀ ਨਾਮੋ ਮਹਿ ਸ਼ਕਤ ਮਹਾਨ,
ਮਹਾਰਾਜ ਕਹਿਣ ਲੱਗੇ ਇੰਨੀ ਸ਼ਕਤੀ ਨੀ ਭਾਈ ਸਹਾਰੀ ਮਾਲ ਜੀ ਮੇਰੇ ਚ ਹੈਗੀ ਕਿ ਮੈਂ ਗੁਰੂ ਕੇ ਸੰਗਤਾਂ ਦਾ ਅਪਮਾਨ ਕਰਾਂ, ਇੰਨੀ ਤਾਕਤ ਨੀ ਹੈ ਮੇਰੇ ਵਿੱਚ।
ਸਤਿਗੁਰ ਪਗ ਪੰਕਜ ਕੇ ਪ੍ਰੇਮੀ,
ਕਿਉਂਕਿ ਜਿਹੜੇ ਸਿੱਖ ਨੇ ਨਾ ਆਉਂਦੇ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਪ੍ਰੇਮੀ ਹਨ।
ਜਿਨ੍ਹਾਂ ਕੋ ਦਰਸ਼ਨ ਨਿਤ ਸੁਖ ਛੇਮੀ,
ਜਿਨ੍ਹਾਂ ਸਿੱਖਾਂ ਦੇ ਦਰਸ਼ਨ ਕਰਨੇ ਹੀ ਕਲਿਆਣ ਕਰ ਦਿੰਦੇ ਨੇ, ਉਹਨਾਂ ਗੁਰੂ ਕੇ ਸਿੱਖਾਂ ਨੂੰ ਤੀਸਰੇ ਪਾਤਸ਼ਾਹ ਜੀ ਦੀਆਂ ਸੰਗਤਾਂ ਨੂੰ ਮੈਂ ਕਿਵੇਂ ਮਨਾ ਕਰ ਸਕਦਾ ਹਾਂ ਵੀ ਮੈਂ ਸ਼ਾਦੀ ਤੇ ਜਾਣਾ ਤੇ ਤੁਸੀਂ ਹੁਣ ਦਰਸ਼ਨ ਕਰਨ ਆਇਓ। ਮਹਾਰਾਜ ਕਹਿੰਦੇ ਏਦਾਂ ਨੀ ਮੈਂ ਕਹਿ ਸਕਦਾ। ਇਹ ਨੀ ਵੇਖ ਲਓ ਇੰਨੀ ਨਿਮਰਤਾ ਚੌਥੇ ਪਾਤਸ਼ਾਹ ਜੀ ਦੀ, ਇਹ ਨੀ ਕਹਿ ਰਹੇ ਵੀ ਮੇਰੇ ਸਿੱਖ ਨੇ, ਕਹਿ ਰਹੇ ਨੇ ਤੀਸਰੇ ਪਾਤਸ਼ਾਹ ਜੀ ਦੇ ਸਿੱਖ ਆ ਰਹੇ ਨੇ ਇੱਥੇ, ਉਹਨਾਂ ਨੇ ਦਰਸ਼ਨ ਕਰਨੇ ਹੁੰਦੇ ਆ, ਹਜ਼ਾਰਾਂ ਦੀ ਗਿਣਤੀ ਚ ਰੋਜ਼ ਸੰਗਤਾਂ ਆਉਂਦੀਆਂ ਨੇ। ਜੇ ਅਸੀਂ ਉਹਨਾਂ ਨੂੰ ਮਨਾ ਕਰਾਂਗੇ ਵੀ ਤੁਸੀਂ ਨਾ ਆਓ ਅਸੀਂ ਸ਼ਾਦੀ ਤੇ ਜਾਣਾ, ਇਹ ਉਹਨਾਂ ਦਾ ਅਪਮਾਨ ਹੈ ਤੇ ਸੰਗਤ ਦਾ ਅਪਮਾਨ ਮੈਂ ਨਹੀਂ ਕਰ ਸਕਦਾ।
ਜਿਨ੍ਹਾਂ ਪ੍ਰਸੰਨ ਕਰਨ ਇਸ਼ ਮੇਰੇ,
ਬਸ ਸਾਡੀ ਤਾਂ ਇੱਛਾ ਇਹ ਹੈ ਕਿ ਤੀਸਰੇ ਪਾਤਸ਼ਾਹ ਜੀ ਦੀਆਂ ਸੰਗਤਾਂ ਨੂੰ, ਜਿਹਨਾਂ ਸੰਗਤਾਂ ਦੀ ਬਾਂਹ ਸਾਨੂੰ ਮਹਾਰਾਜ ਫੜਾ ਕੇ ਗਏ ਨੇ, ਉਹਨਾਂ ਨੂੰ ਪ੍ਰਸੰਨ ਕਰਕੇ ਰੱਖਣਾ ਹੁੰਦਾ। ਅਸੀਂ
ਭਾਲਿਆਂ ਕੁਲ ਭੂਖਣ ਕੇ ਦਾਸ,
ਭਾਲਿਆਂ ਦੀ ਕੁਲ ਦੇ ਗਹਿਣਾ ਸਰੂਪ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਾਸ ਹਨ ਆ ਸਾਰੀਆਂ ਸੰਗਤਾਂ।
ਦਿਨ ਐਬੋ ਕਬ ਹੋਏ ਨਾ ਨਿਰਾਸ਼,
ਕਹਿੰਦੇ ਇਹਨਾਂ ਨੂੰ ਅਸੀਂ ਨਿਰਾਸ਼ ਨਹੀਂ ਕਰ ਸਕਦੇ, ਇੰਨੀ ਵੱਡੀ ਗਿਣਤੀ ਚ ਜਿਹੜੀ ਸੰਗਤ ਆਉਂਦੀ ਹੈ।
ਗਏ ਸੌਂਪ ਗੁਰ ਸੰਗਤ ਸਾਰੀ,
ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਸੰਗਤ ਸਾਨੂੰ ਸੌਂਪ ਕੇ ਗਏ ਹਨ।
ਗਮ ਨਹੀਂ ਅਬ ਅਣਬਣੀ ਵਿਚਾਰੀ,
ਤੇ ਜੇ ਅਸੀਂ ਜਾਵਾਂਗੇ ਇਹਨਾਂ ਨੂੰ ਰੋਕਾਂਗੇ ਇਹ ਅਣਬਣੀ ਗੱਲ ਹੋਵੇਗੀ, ਇਸ ਕਰਕੇ ਅਸੀਂ ਜਾ ਨਹੀਂ ਸਕਦੇ।
ਪੀਰ ਹਜ਼ਾਰੋਂ ਨਰ ਕੀ ਰਹੇ,
ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਰੋਜ਼।
ਸਭ ਕੋ ਖਰਚ ਕਹਾ ਨਿਰਬਹਿ,
ਤੇ ਜੇ ਅਸੀਂ ਦੂਸਰੀ ਗੱਲ ਸੋਚੀਏ ਵੀ ਚਲੋ ਸਾਰੀ ਸੰਗਤ ਨੂੰ ਆਪਾਂ ਆਖਾਂਗੇ ਵੀ ਲਾਹੌਰ ਹੀ ਆ ਜਾਓ ਜੀ ਜਿਹਨੇ ਦਰਸ਼ਨ ਕਰਨੇ ਨੇ, ਤੇ ਜੇ ਇੱਦਾਂ ਆ ਕੇ ਤੁਹਾਡੇ ਘਰੇ ਚਲੇ ਜਾਵਾਂਗੇ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਰੋਜ਼ ਆਉਂਦੀ ਹੈ।
ਜਬ ਬਰਾਤ ਪਹੁੰਚੇ ਤਹਿ ਜਾਏ,
ਤੇ ਉਧਰੋਂ ਬਰਾਤ ਆਈ ਹੋਵੇਗੀ, ਉਧਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸਾਡੇ ਦਰਸ਼ਨ ਕਰਨ ਵਾਸਤੇ ਜੇ ਆ ਜਾਵੇ ਤਾਂ
ਸੰਗਤ ਮੇਲ ਹੋਏ ਸਮਦਾਇ,
ਕਹਿੰਦੇ ਇਹ ਤਾਂ ਬਹੁਤ ਵੱਡਾ ਜੋੜ ਮੇਲਾ ਬਣ ਜਾਏਗਾ ਸੰਗਤਾਂ ਦਾ, ਵਿੱਚ ਬਰਾਤ ਦਾ, ਵਿੱਚ ਸੰਬੰਧੀਆਂ ਦਾ ਪਾ ਕੇ।
ਕਿਮ ਸਮਧੀ ਸਭ ਕਰੇ ਸੰਭਾਲੀ,
ਤੇ ਕਹਿੰਦੇ ਤੁਹਾਡੇ ਕੁੜਮ ਕਿੱਦਾਂ ਸੰਭਾਲਣਗੇ, ਇੰਨੀ ਸੰਗਤ ਨੂੰ ਕਿਵੇਂ ਸੰਭਾਲਣਗੇ ਤੁਹਾਡੇ ਕੁੜਮ।
ਇਤਿਆਦਕ ਲਿਹੋ ਹੇਤ ਵਿਚਾਰੀ,
ਆਖਿਆ ਇਤਿਆਦਕ ਚੰਗੀ ਤਰ੍ਹਾਂ ਭਰਾਤਾ ਜੀ ਵਿਚਾਰ ਲਵੋ, ਜੇ ਤੇ ਸੰਗਤ ਨੂੰ ਅਸੀਂ ਮਨਾ ਕਰਦੇ ਹਾਂ ਤੇ ਉਹਨਾਂ ਦਾ ਅਪਮਾਨ ਆ, ਮੈਂ ਕਰ ਨਹੀਂ ਸਕਦਾ। ਜੇ ਅਸੀਂ ਸੰਗਤ ਨੂੰ ਕਹਿੰਦੇ ਚਲੋ ਜੀ ਲਾਹੌਰ ਹੀ ਆ ਜਾਓ ਫਿਰ ਜਿੰਨੇ ਦਰਸ਼ਨ ਕਰਨੇ ਆ, ਤੇ ਤੁਹਾਡੇ ਕੋਲੋਂ ਸੰਗਤ ਸਾਂਭੀ ਨਹੀਂ ਜਾਣੀ, ਇੰਨੀ ਸੰਗਤ ਦਾ ਲੰਗਰ ਪਾਣੀ ਕਿਵੇਂ ਤਿਆਰ ਕਰੋਗੇ, ਇੰਨੀ ਸੰਗਤ ਦੇ ਰਾਤ ਰਹਿਣ ਦਾ ਕਿਵੇਂ ਪ੍ਰਬੰਧ ਕਰੋਗੇ। ਤੁਹਾਡੇ ਘਰੇ ਸ਼ਾਦੀ ਹੈ, ਹਜ਼ਾਰਾਂ ਦੀ ਗਿਣਤੀ ਚ ਸੰਗਤ ਆ ਜਾਵੇ ਸਾਡੇ ਕਰਕੇ ਉੱਥੇ ਸਾਡੇ ਨਾਲ, ਤੇ ਤੁਸੀਂ ਕਿਵੇਂ ਸੰਭਾਲੋਗੇ, ਇਸ ਕਰਕੇ ਅਸੀਂ ਕਹਿੰਦੇ ਹਾਂ ਅਸੀਂ ਜਾ ਨਹੀਂ ਸਕਦੇ।
ਜਥਾ ਯੋਗ ਸੁਣ ਬਚਨ ਸੰਹਾਰੀ,
ਕਹਿੰਦੇ ਭਾਈ ਸਹਾਰੀ ਮਾਲ ਜੀ ਨੇ ਜਦੋਂ ਸਾਰੇ ਜਥਾ ਯੋਗ ਬਚਨ ਚੌਥੇ ਪਾਤਸ਼ਾਹ ਜੀ ਦੇ ਸੁਣੇ ਤਾਂ
ਬਿਨੈ ਸਨੀ ਪੁਨ ਗਿਰਾ ਉਚਾਰੀ,
ਕਹਿੰਦੇ ਬਹੁਤ ਪ੍ਰੇਮ ਵਿੱਚ ਭਿੱਜੀ ਹੋਈ ਬੇਨਤੀ ਫਿਰ ਭਾਈ ਸਹਾਰੀ ਮਾਲ ਜੀ ਨੇ ਇੱਦਾਂ ਕੀਤੀ ਜੀ।
ਉਚਿਤ ਆਪ ਸਭ ਮੋਹੇ ਸੁਣਾਈ,
ਆਖਿਆ ਬਿਲਕੁਲ ਠੀਕ ਆਖਿਆ ਮਹਾਰਾਜ ਚੌਥੇ ਪਾਤਸ਼ਾਹ ਜੀ, ਤੁਸੀਂ ਬਿਲਕੁਲ ਠੀਕ ਆਖਿਆ ਹੈ।
ਅਬ ਵੀ ਸੰਗਤ ਹੈ ਸਮਦਾਇ,
ਆਖਿਆ ਮਹਾਰਾਜ ਮੈਂ ਕੱਲ ਵੀ ਦੇਖਿਆ ਸੀ ਤੇ ਅੱਜ ਵੀ ਦੇਖਿਆ ਕਿੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਆ ਰਹੀਆਂ ਹਨ।
ਆਨ ਗਨ ਆਏ ਭੀੜ ਬੜ ਹੋਈ,
ਕਹਿੰਦੇ ਤੇ ਬਹੁਤ ਵੱਡੀ ਭੀੜ ਲੱਗ ਜਾਂਦੀ ਹਨ, ਗਿਣਤੀ ਆ ਜਾਂਦੇ ਹਨ ਸਿੱਖ।
ਹੁਣ ਗ੍ਰਾਮਣ ਕੇ ਸਿੱਖ ਸਭ ਕੋਈ,
ਤੇ ਫਿਰ ਮਹਾਰਾਜ ਨੇੜੇ ਵਾਲੇ ਪਿੰਡਾਂ ਦੇ ਸਿੱਖ ਤੇ ਰੋਜ਼ ਹੀ ਆ ਜਾਂਦੇ ਨੇ, ਸਵੇਰੇ ਦਰਸ਼ਨ ਕਰਦੇ ਫਿਰ ਮੁੜ ਜਾਂਦੇ, ਫਿਰ ਅਗਲੇ ਦਿਨ ਆ ਜਾਂਦੇ ਹਨ।
ਵਹਾਂ ਗਏ ਸਮਧੀ ਹੱਠ ਧਰੇ,
ਤੇ ਆਖਿਆ ਮਹਾਰਾਜ ਹਾਂ ਜੇ ਉੱਥੇ ਚਲੇ ਗਏ ਤੇ ਸਾਡੇ ਜਿਹੜੇ ਸਮਧੀ ਅਰਥ ਹੁੰਦਾ ਕੁੜਮ, ਇਹ ਠੀਕ ਆਖਿਆ ਤੁਸੀਂ ਮਹਾਰਾਜ, ਜੇ ਸਾਰੀ ਸੰਗਤ ਉੱਥੇ ਚਲੀ ਗਈ ਸਾਡੇ ਕੁੜਮਾਂ ਦੇ ਘਰੇ ਜਿੱਥੇ ਆਪ ਜੀ ਬਰਾਤ ਵਿੱਚ ਗਏ ਹੋਵੋਗੇ,
ਭੋਜਨ ਸਭ ਕੋ ਨਿਜ ਘਰ ਕਰੇ,
ਤੇ ਫਿਰ ਉਹਨਾਂ ਸਾਰਿਆਂ ਨੂੰ ਭੋਜਨ ਛਕਾਉਣਾ ਪਵੇਗਾ ਆਪਣੇ ਘਰੋਂ ਸਾਡੇ ਕੁੜਮਾਂ ਨੂੰ।
ਸ਼ਕਤ ਨਾ ਏਤੀ ਹੁਹੇ ਕਰਜਾਈ,
ਆਖਿਆ ਇੰਨੀ ਸ਼ਕਤੀ ਨੀ ਮਹਾਰਾਜ ਉਹਨਾਂ ਚ ਹੈਗੀ, ਉਹ ਤੇ ਕਰਜਾਈ ਹੋ ਜਾਣਗੇ, ਇੰਨੀ ਵੱਡੀ ਗਿਣਤੀ ਵਿੱਚ ਸੰਗਤ ਦਾ ਕਿਵੇਂ ਲੰਗਰ ਪਾਣੀ ਤਿਆਰ ਕਰਨਗੇ, ਤੁਸੀਂ ਬਿਲਕੁਲ ਠੀਕ ਆਖਿਆ ਹੈ।
ਅਣਬਣ ਮੈਂ ਪੀ ਲੱਖ ਪਾਈ,
ਆਖਿਆ ਮਹਾਰਾਜ ਇਹ ਤੇ ਅਣਬਣ ਜੀ ਹੈ, ਮੈਂ ਵੀ ਜਾਣ ਲਿਆ मैं भी विचारदा पिया भी जे आप जी जाओगे जे सारी संगत उथे चली गई ते किवें संभालांगे फिर।
कहू आप मम आवन जानो।
पर आख्या महाराज आख्या ता तुसा ठीक है पर फिर भी मेरा इथे आना जेड़ा है हुण ओ कृपा ता करो तुसी मान ता रखो मेरे आए दा।
करो सफल बेनती एम मानो।
महाराज मेरा आना सफला कर दियो मेरी बेनती एदा मान लो फिर जे तुसी नहीं जाना ते।
अपने पुत्र पठो मम संग।
महाराज ने आख्या अपना कोई पुत्र भेज दियो। ठीक है मैं समझ गया भी तुसी जाओगे ते संगत भी जावेगी ते संभाल नहीं सकना पर मेरे आए दा मान रखो हुण अपना साहबजादा नाल भेज दियो जी।
हो वै शुभ कार्ज सरबंग।
ओ फिर जदो शामिल हो जाएगा ते सारे कार्ज मैं समझांगा भी सफले हो गए तुसी चले गए क्योंकि तुसी आप भेजिया फिर उस नूं।
मम अर्जी सम मर्जी अंतर।
महाराज मेरी ते अर्जी है तुहाडे अगे अर्ज गुजारदा पिया ते मर्जी तां आप जी दी है।
रावर गर्जी रहो निरंतर।
महाराज मैं तां आप जी दी आग्या विच रहण वाला सदा वास्ते।
सुन श्री रामदास सुख राशी।
कहिंदे सुखां दी रास गुरु रामदास साहिब जी ने जदों अपने भरा सहारी मल दी इह गल सुनी तां
पृथ्वीआ पुत्र बुलाए वपासी।
सब तों पहलां चौथे पातशाह जी ने पृथ्वी चंद नूं आज मारी। महाराज कहण लगे ठीक है भाई सहारी मल जी इदां करदे आं मैं अपना साहबजादा भेज देना असीं आप नहीं जांदे ओह सारे कार्ज आप करेगा इह कहि के ते अपने वड्डे पुत्र पृथ्वी चंद नूं महाराज जी ने आवाज मारी।
निज बंधन कीरी तो सुनाई।
कहिंदे ने जदों उन्हें आण के मत्था टेकिया तां फिर महाराज जी ने सारी गल दसी भी इह साडे संबंधी हन इस काम वास्ते आए ने।
शादी बिखे मिलहिं समदाई।
कहिंदे इन्हां दे पुत्तर दी शादी है ते असीं चाहुंदे आं भी तूं पुत्तर जावें उस शादी विच शामिल होवें।
अमरे ताऊ को ए नंदन।
क्योंकि इह साडे ताए दे पुत्तर हन।
बड़ो स्थान उचित है बंधन।
कहिंदे वड्डे स्थान ते ने इन्हां नूं बंदना करनी बनदी है पहलां मत्था टेक के इन्हां नूं नमस्कार कर पृथ्वी चंद नूं चौथे पातशाह जी ने आख्या।
सुत को ब्याह रचियो चल आए।
इन्हां ने अपने पुत्र दा ब्याह रखिया होया इस करके आए हन।
तुझ को उचित संग इह जाए।
असीं तैनूं आग्या करदे भी तेरा जाना नाल बनदा असीं जा नहीं सकदे इस करके तूं इन्हां दे नाल जा।
सोडी कुल सब बंध हमारे।
उत्थे सोडियां दी कुल दे जिन्ने संबंधी रिश्तेदार इकट्ठे होए होणगे।
मिलो तुहां जो जो हित धारे।
ते साडी थां ते जा के उन्हां सारिआं नूं तुसीं मिलो। इत्थे सतसंग जी समां संपूर्ण हो गया। इथों कल शाम नूं आपां कथा प्रारंभ करांगे। भई चौथे पातशाह जी ने तां आख्या पृथ्वी चंद नूं भला पृथ्वी चंद अगों की कहिंदा ये आपां नूं कल शाम नूं पता लगेगा जी। आप सारियां संगतां दी और मेरी हाजरी सच्चे पातशाह जी अपने दर ते प्रवान करन। गुरु साहब जी दे चरणां दा अपने मन च प्रीत प्रेम पैदा होवे। आपां वी सवेरे उठ के कुछ वाहिगुरु कर लिया करिए कुछ थोड़ी बाणी पढ़िया करिए जां सुन लिया करिए दिने फिर आपो अपनी किरत सारिआं ने करनी हुंदी। ये कृपा सतगुरु जी सब ते करन तां कि अपने भी बंधन कलेश परेशानियां खत्म होईयां रहन जी। भुलां चुकां दी खिमां दो पंक्तियां दा पाठ गुरमुखां तों सरवण करिए जी फिर फतेह बुलाईए।
सोडी कुल सब बंध हमारे मिलो तहां जो जो हित तारे।
वाहिगुरु जी का खालसा
वाहिगुरु जी की फतेह।